ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਜੋ ਮਨ ਦੀ ਸਧਰ ਹੁੰਦੀ ਹੈ, ਮਨ ਦੀ ਇੱਛਾ ਹੁੰਦੀ ਹੈ ਗੁਰਸਿੱਖ ਦੀ ਕਿ ਜਦੋਂ ਵੀ ਸਤਿਗੁਰੂ ਕਿਰਪਾ ਕਰਨ ਐਸਾ ਸੁਭਾਗ ਪ੍ਰਾਪਤ ਹੋ ਜਾਵੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵੀ ਕਰੀਏ, ਕਿਉਂਕਿ ਦੁਨੀਆਂ ਵਿੱਚ ਕਿਧਰੇ ਵੀ ਐਸਾ ਸਥਾਨ ਨਹੀਂ, ਇੰਨੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਸਥਾਨ ਕੇਵਲ ਹਰਿਮੰਦਰ ਸਾਹਿਬ ਹੈ। ਕਿਉਂਕਿ ਮਹਾਰਾਜ ਜੀ ਨੇ ਆਪ ਸਾਨੂੰ ਉਪਦੇਸ਼ ਬਖਸ਼ਿਆ, ਡਿੱਠੇ ਸਭੇ ਥਾਵ ਨਹੀਂ ਤੁਝ ਜਿਹਾ, ਵੱਧੂ ਪੁਰਖ ਵਧਾਤੇ ਤਾਂ ਤੂੰ ਸੋਹਿਆ। ਵੱਡੇ ਵੱਡੇ ਮਹਾਂਪੁਰਖ ਕਰਨੀ ਵਾਲੇ ਬੰਦਗੀ ਵਾਲੇ ਵੀ ਇਹ ਬਚਨ ਕਹਿੰਦੇ ਹਨ ਕਿ ਭਾਈ ਇੱਥੇ ਇਕਾਗਰ ਚਿੱਤ ਕੀਤਾ ਜਾਪ ਬਹੁਤਾ ਹੀ ਫਲਦਾ ਹੈ। ਜੇ ਗੁਰੂ ਕੇ ਸਿੱਖ ਤਾਂ ਨਹੀਂ ਭਾਈ, ਕੋਈ ਆਪਾਂ ਦੇਖਦੇ ਹਾਂ ਪ੍ਰਕਰਮਾਂ ਦੇ ਵਿੱਚ ਸਮਾਧੀ ਜੋੜ ਕੇ ਬੈਠਾ ਹੈ, ਕੋਈ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਬੈਠਾ ਹੈ, ਕੋਈ ਗੁਰੂ ਕਾ ਸਿੱਖ ਧਿਆਨ ਜੋੜ ਕੇ ਕੀਰਤਨ ਸੁਣ ਰਿਹਾ। ਇਹ ਭਾਗਾਂ ਦੀਆਂ ਨਿਸ਼ਾਨੀਆਂ ਹਨ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਅਥਵਾ ਮੀਡੀਆ ਦੇ ਰਾਹੀਂ ਦੂਰ ਦਰੇਡ ਘਰਾਂ ਵਿੱਚ ਬੈਠੇ ਵੀ ਅਸੀਂ ਗੁਰੂ ਕੀ ਇਸ ਸਤਸੰਗ ਦਾ ਆਨੰਦ ਮਾਣ ਰਹੇ ਹਾਂ। ਆਹ ਹੁਣ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਧੰਨ ਧੰਨ ਰਾਮ ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਤਸੰਗ ਜੀ, ਸਤਿਗੁਰੂ ਜੀ ਨੇ ਪ੍ਰਤੱਖ ਰੂਪ ਵਿੱਚ ਸਾਨੂੰ ਉਪਦੇਸ਼ ਬਖਸ਼ਿਆ, ਕਿਉਂਕਿ ਦੁਨੀਆ ਸ਼ਕਤੀ ਪੂਜਕ ਹੈ, ਸ਼ਕਤੀ ਨੂੰ ਪੂਜਨ ਕਰਨ ਵਾਲੀ ਦੁਨੀਆ ਦੇਖੀ ਜਦੋਂ, ਤਾਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਇਹ ਕਰਾਮਾਤ ਦਾ ਘਰ ਹੈ ਹਰਿਮੰਦਰ ਸਾਹਿਬ। ਪੂਰੀ ਹੋਈ ਕਰਾਮਾਤ, ਇਦੋਂ ਵੱਧ ਕਿਤੇ ਵੀ ਕਰਾਮਾਤ ਪਰਿਪੂਰਨ ਨਹੀਂ ਹੈ, ਕੇਵਲ ਇੱਥੇ ਹੀ। ਸਾਧਸੰਗ ਜੀ, ਸਤਿਗੁਰੂ ਦੀ ਬਖਸ਼ਿਸ਼ ਨਾਲ ਕੋੜੇ ਸਰੀਰ ਵਾਲੇ ਮਨੁੱਖ ਤੰਦਰੁਸਤ ਹੋ ਜਾਂਦੇ ਨੇ, ਨੇਤਰਾਂ ਧੋਹੀਆਂ ਨੂੰ ਮਹਾਰਾਜ ਨਜ਼ਰ ਬਖਸ਼ ਦਿੰਦੇ ਨੇ। ਸੋ ਸਭ ਤੋਂ ਵੱਡੀ ਬਾਤ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਸ੍ਰੇਸ਼ਟ ਬੁੱਧੀ ਬਖਸ਼ ਕੇ ਜ਼ਿੰਦਗੀ ਦਾ ਮਨੋਰਥ ਪੂਰਾ ਕਰ ਦਿੰਦੇ ਨੇ। ਔਰ ਇਹ ਲਗਾਤਾਰ ਜਦੋਂ ਤੋਂ ਮਹਾਰਾਜ ਜੀ ਨੇ ਇਹ ਮਹਾਨ ਤੀਰਥ ਸਾਜਿਆ ਹੈ, ਉਦੋਂ ਤੋਂ ਲੈ ਕੇ ਨਿਰੰਤਰ ਇਹ ਕਰਾਮਾਤਾਂ ਵਰਤਦੀਆਂ ਆ ਰਹੀਆਂ ਨੇ, ਤਾਂ ਵਰਤੀ ਵਰਤਦੀਆਂ ਨੇ, ਵਰਤਦੀਆਂ ਰਹਿਣਗੀਆਂ, ਕਿਉਂਕਿ ਮਹਾਰਾਜ ਦਾ ਹੁਕਮ ਹੈ ਕਿ ਇਹ ਕਿਸੇ ਵਿਅਕਤੀ ਦਾ ਬਣਾਇਆ ਹੋਇਆ ਸਥਾਨ ਨਹੀਂ, ਇਹ ਤੇ ਆਪ ਅਕਾਲ ਪੁਰਖ ਨੇ ਇਸ ਦਾ ਬਣਾਉਣ ਕੀਤਾ, ਇਸ ਨੂੰ ਬਣਾਉਣਾ ਕੀਤਾ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਇਸ ਲਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਰਕੀ ਬਾਣੀ ਦਾ ਜੋ ਸੰਦੇਸ਼ ਉਪਦੇਸ਼ ਸ੍ਰੀ ਮੁਖ ਵਾਕ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਆਓ ਮਨ ਵਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਪਾਤਸ਼ਾਹ ਜੀ, ਤਾਂ ਤਨਾਸਰੀ ਰਾਗ ਦੇ ਵਿੱਚ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ ਕਿ ਜਗਿਆਸੂ ਪਰਮਾਤਮਾ ਦੇ ਦਰ ਤੇ ਅਰਦਾਸ ਕਿਵੇਂ ਕਰੇ। ਉਹ ਬਹੁਤ ਏਡੀ ਵੱਡੀ ਸ਼ਕਤੀ ਨਾਲ ਸਾਡਾ ਸੁਮੇਲ ਕਿਵੇਂ ਹੋ ਸਕੇ। ਦੁਨੀਆਂ ਦੇ ਵਿੱਚ ਕੋਈ ਬਹੁਤਾ ਵੱਡਾ ਰਾਜਾ ਮਹਾਰਾਜਾ ਹੋਵੇ ਤੇ ਆਮ ਪਬਲਿਕ ਦੀ ਸਧਾਰਨ ਵਿਅਕਤੀ ਦੀ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ ਅਤੇ ਉਹ ਸੋਚਦਾ ਕਿ ਮੈਂ ਕਿਵੇਂ ਆਪਣੀ ਫਰਿਆਦ ਰਾਜੇ ਤੱਕ ਕਰਾਂ। ਮੁਸ਼ਕਿਲ ਹੋ ਜਾਂਦੀ ਹੈ, ਉਹਨੂੰ ਕੋਈ ਸਾਧਨ ਨਹੀਂ ਮਿਲਦਾ। ਸਭ ਤੋਂ ਵੱਡਾ ਜੋ ਦੁਨੀਆਂ ਦਾ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਜੋ ਇੱਕ ਸਧਾਰਨ ਵਿਅਕਤੀ ਉਹ ਸਾਡੀ ਬਿਰਤੀ ਹੈ, ਜਗਿਆਸੂ ਹੈ, ਜਿਹਨੂੰ ਅਸੀਂ ਜੀਵ ਅਤੇ ਈਸ ਨਾਲ ਤੁਲਨਾ ਕਰਦੇ ਹਾਂ। ਅਸੀਂ ਇੱਕ ਸਧਾਰਨ ਜੀਵ ਹਾਂ, ਸਾਡੀ ਇਸ ਪਰਮਾਤਮਾ ਤੱਕ ਪਹੁੰਚ ਨਹੀਂ ਹੋ ਸਕਦੀ। ਉਹਦੇ ਨਾਲ ਗੱਲ ਕਿਵੇਂ ਕਰੀਏ, ਉਹਨੂੰ ਆਪਣੀ ਵੇਦਨਾ ਦੱਸੀਏ ਕਿਵੇਂ, ਆਪਣਾ ਦਰਦ ਕਿਵੇਂ ਸੁਣਾਈਏ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ, ਉਹਨਾਂ ਨੇ ਇੱਕ ਐਸਾ ਮਾਰਗ ਸਾਨੂੰ ਸਿੱਧਾ ਮਾਰਗ ਦਰਸਾ ਦਿੱਤਾ ਕਿ ਕੋਈ ਵੀ ਜਗਿਆਸੂ ਸ਼ਰਧਾ ਭਾਵਨ ਦੇ ਸਹਿਤ ਰੱਬ ਦੇ ਨਾਲ ਗੱਲ ਕਰਨੀ ਚਾਹਵੇ ਤੇ ਉਹ ਕਰ ਸਕਦਾ। ਉਹ ਆਪਣੀ ਵੇਦਨਾ ਦੱਸ ਸਕਦਾ, ਆਪਣਾ ਦੁੱਖ ਦੱਸ ਸਕਦਾ, ਉਹ ਆਪਣੇ ਲਈ ਸਤਿਗੁਰੂ ਤੋਂ ਬਖਸ਼ਿਆ ਮੰਗ ਸਕਦਾ, ਸਿੱਧੇ ਰੂਪ ਵਿੱਚ ਆਪ ਮੰਗ ਸਕਦਾ ਹੈ। ਇਹੀ ਤਰੀਕਾ ਸਤਿਗੁਰੂ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਾਡੀ ਜਿਹੜੀ ਹਾਲਤ ਹੈ ਇਹ ਇੱਕ ਵਬੀਏ ਦੀ ਨਿਆਈ ਹੈ। ਵਬੀਆ ਪ੍ਰਯੋਗ ਪ੍ਰਯੋਗ ਕਰਦਾ, ਅਨੇਕਾਂ ਉਦਾਹਰਨਾਂ ਮਹਾਰਾਜ ਦੇਣਗੇ ਕਿ ਸਾਡੀ ਹਾਲਤ ਕੀ ਹੈ। ਪਰ ਜਿਸ ਸਵੰਤੀ ਬੋਧ ਨੂੰ ਬਵੀਹਾ ਚਾਹੁੰਦਾ ਹੈ ਉਹ ਹੁਣ ਰੱਬ ਦੇ ਵੱਸ ਹੈ ਕਿ ਅੰਬਰ ਵਿੱਚੋਂ ਕਦੋਂ ਵਰਸਣੀ ਹੈ, ਕਦੋਂ ਉਸਦੀ ਤ੍ਰਿਪਤੀ ਪੂਰੀ ਹੋਣੀ ਬਵੀਹੇ ਦੀ, ਉਹਦੇ ਆਪਣੇ ਵੱਸ ਨਹੀਂ ਹੈ। ਇਸੇ ਤਰ੍ਹਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ, ਆਪ ਤਾਂ ਮਹਾਂ ਸੱਚੇ ਪਾਤਸ਼ਾਹ ਜੀ, ਹਰ ਹਰ ਬੂੰਦ ਭਏ ਹਰ ਸਵਾਮੀ, ਹੇ ਸਵਾਮੀ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜੀ ਸਵੰਤੀ ਬੂੰਦ ਹੈ, ਅੰਮ੍ਰਿਤ ਦੀ ਦਾਤ ਹੈ, ਵਾਹਿਗੁਰੂ ਦਾ ਨਾਮ ਹੈ, ਇਹ ਤਾਂ ਆਪ ਜੀ ਦੇ ਹੱਥ ਵਿੱਚ ਹੈ। ਆਪ ਜੀ ਜਿਸ ਨੂੰ ਭਾਵੋ ਇਹ ਦਾਤ ਦੇ ਸਕਦੇ ਹੋ, ਦਾਤੋ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ, ਜਿਹਨੂੰ ਵੀ ਮਹਾਰਾਜ ਭਾਵੋ ਆਪ ਦੇ ਸਕਦੇ ਹੈ। ਪਰ ਸਾਡੀ ਕੀ ਹਾਲਤ ਹੈ, ਹਮ ਚਾਤਰਕ ਬਿਲਲ ਬਿਲਲਾਤੀ, ਅਸੀਂ ਵਿਰਲਾਪ ਕਰਦੇ ਹਾਂ। ਕਿਹੋ ਜਿਹਾ ਵਿਰਲਾਪ ਹੈ, ਜਿਵੇਂ ਛੋਟਾ ਜਿਹਾ ਬੱਚਾ ਮਾਤਾ ਦਾ ਦੁੱਧ ਚੁੰਘਦਾ ਹੈ, ਦੁੱਧ ਚੁੰਘਦਿਆਂ ਚੁੰਘਦਿਆਂ ਉਸਦੀ ਹਲੇ ਭੁੱਖ ਨਹੀਂ ਮਿਟੀ, ਪਰ ਉਹਦੇ ਮੁੱਖ ਵਿੱਚੋਂ ਮਾਤਾ ਦਾ ਥਣ ਨਿਕਲ ਜਾਵੇ ਤੇ ਉਹ ਵਿਰਲਾਪ ਕਰਦਾ ਵੀ ਜੋ ਮੈਨੂੰ ਆਨੰਦ ਆ ਰਿਹਾ ਸੀ ਉਹ ਆਨੰਦ ਖਤਮ ਹੋ ਗਿਆ, ਉਹ ਵਿਰਲਾਪ ਕਰਦਾ ਹੈ। ਤੇ ਫਿਰ ਮਾਂ ਸਮਝ ਆਉਂਦੀ ਹੈ ਕਿ ਮੇਰੇ ਪੁੱਤਰ ਨੂੰ ਦੁੱਧ ਮਿਲਣਾ ਬੰਦ ਹੋ ਗਿਆ, ਉਹ ਦੁਬਾਰਾ ਉਸਦੇ ਮੂੰਹ ਵਿੱਚ ਦੁੱਧ ਦੇ ਦਿੰਦੀ ਹੈ। ਸਾਡੀ ਹਾਲਤ ਇਹ ਹੈ ਮਹਾਰਾਜ, ਸਾਡਾ ਵਿਰਲਾਪ ਹੈ ਚਾਤਰਕ ਦੀ ਨਾਈ ਨਿਆਈ, ਤੇ ਚਾਤਰਕ ਤੇ ਰੋਜ਼ ਪ੍ਰਿਓ ਪ੍ਰਿਓ ਕਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਤੈਨੂੰ ਵੀ ਇੱਕ ਜਾਚ ਦੱਸਦੇ ਹਾਂ ਕਿ ਦਿਨ ਰਾਤ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਵੇਂ ਬਬੀਹਾ ਕਰਦਾ ਰਾਤ ਦਿਵਸ ਕੇ ਕੂਕੜੇ ਕਬ ਹੈ ਕਿ ਸੁਣੇ ਪੁਕਾਰ, ਕਦੇ ਸਾਡੀ ਪੁਕਾਰ ਸੁਣੇਗਾ, ਜ਼ਰੂਰ ਸੁਣੇਗਾ। ਕਿ ਅੱਜ ਜਗਿਆਸੂ ਦਿਨ ਰਾਤ ਮੇਰਾ ਨਾਮ ਜਪਦਾ, ਇਸ ਨੂੰ ਦਰਸ਼ਨਾਂ ਦੀ ਤੇਹ ਲੱਗੀ ਹੋਈ ਹੈ, ਵਾਹਿਗੁਰੂ ਨਾਮ ਦੀ ਭੁੱਖ ਲੱਗੀ ਹੋਈ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਨਗੇ। ਹੇ ਅਕਾਲ ਪੁਰਖ ਵਾਹਿਗੁਰੂ, ਉਸ ਬਬੀਹੇ ਦੀ ਹਾਲਤ ਦੀ ਤਰ੍ਹਾਂ ਸਾਡੀ ਜੀਵ ਦੀ ਹਾਲਤ ਹੈ ਕਿ ਅਸੀਂ ਆਪਦੇ ਨਾਮ ਨੂੰ ਤਰਸ ਰਹੇ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ,
ਮਹਾਰਾਜ ਜੀ ਆਪਣੀ ਕਿਰਪਾ ਹੀ ਕਰ ਦਿਓ, ਸਾਡਾ ਕੋਈ ਜ਼ੋਰ ਨਹੀਂ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਸਾਡੀ ਕੋਈ ਸ਼ਕਤੀ ਨਹੀਂ ਹੈ, ਸਾਡਾ ਕੋਈ ਹੱਕ ਨਹੀਂ ਹੈ। ਹੱਕ ਦੇ ਉੱਪਰ ਸਾਧ ਸੰਗਤ ਜੀ ਸ਼ਕਤੀ ਹੁੰਦੀ ਹੈ, ਜ਼ੋਰ ਹੁੰਦਾ ਕਿ ਮੇਰਾ ਹੱਕ ਹੈ, ਸਾਨੂੰ ਤਾਂ ਪਤਾ ਹੀ ਨਹੀਂ ਮਹਾਰਾਜ ਕਿ ਹੱਕ ਹੈ ਵੀ ਕਿ ਨਹੀਂ। ਇਸ ਲਈ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਬਖਸ਼ਿਸ਼ ਕਰਦੇ ਹੋ, ਜੋ ਸਾਨੂੰ ਦਾਤ ਦੇ ਦਿਓ, ਸਾਡੇ 'ਤੇ ਕਿਰਪਾ ਕਰ ਦਿਓ, ਉਹ ਹੀ ਵੱਡੀ ਦਾਤ ਹੈ। ਆਪ ਜੀ ਜੋ ਨਦਰ ਹੈ, ਮਿਹਰ ਹੈ, ਉਹਦੇ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਕਲਿਆਣ ਕਿੱਥੇ ਹੋ ਸਕਦੀ ਹੈ? ਅਸੀਂ ਜੇ ਸਾਡਾ ਤੁਸੀਂ ਹਿਸਾਬ ਕਰਨ ਲੱਗੇ, ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਤਾਂ ਸਾਡਾ ਤਾਂ ਹਿਰਦਾ ਕੰਬ ਜਾਂਦਾ ਹੈ ਕਿ ਏਡੀ ਪਾਪੀ ਜ਼ਿੰਦਗੀ ਬਤੀਤ ਕੀਤੀ ਹੈ, ਪਾਪਾਂ ਨਾਲ ਭਰੇ ਹੋਏ ਕਾਰਜ ਕੀਤੇ ਨੇ, ਵਿਚਾਰੀ ਸੋਚ ਰੱਖੀ ਹੈ, ਨਿੰਦਾ ਚੁਗਲੀ ਦੇ ਵਿੱਚ ਸੜੇ ਹੋਏ ਹਾਂ, ਈਰਖਾ ਦੇ ਵਿੱਚ ਦਲਦ ਹੋ ਰਹੇ ਹਾਂ। ਮਹਾਰਾਜ ਕਿੱਥੇ ਆਪ ਜੀ ਦਾ ਅੰਮ੍ਰਿਤ ਨਾਮ ਸਵੰਤੀ ਬੂੰਦ ਦੀ ਤਰ੍ਹਾਂ, ਤੇ ਕਿੱਥੇ ਸਾਡੀ ਸੜੀ ਹੋਈ ਈਰਖਾ ਦੇ ਵਿੱਚ ਸੜੀ ਹੋਈ ਬਿਰਤੀ, ਇਹਦਾ ਕੋਈ ਮੇਲ ਹੀ ਨਹੀਂ ਮਹਾਰਾਜ ਜੀ। ਪਰ ਜੇ ਆਪ ਕਿਰਪਾ ਕਰ ਦੇਵੋ, ਆਪ ਜੀ ਦੀ ਮਿਹਰ ਹੋ ਜਾਵੇ, ਤੇ ਮਹਾਰਾਜ ਫਿਰ ਸਾਨੂੰ ਆਪ ਜੀ ਦਾ ਇਹ ਅੰਮ੍ਰਿਤ ਨਾਮ ਸਵੰਤੀ ਬੂੰਦ ਇਸ ਬਰਲਾਪ ਕਰਦੇ ਜੀਵ ਦੇ ਉੱਪਰ ਮੁੱਖ ਵਿੱਚ ਪੈ ਸਕਦੀ ਹੈ। ਇਸ ਲਈ ਮਹਾਰਾਜ ਜੀ ਆਪਣੀ ਕਿਰਪਾ ਧਾਰਨੀ ਕਰੋ ਜੀ।
ਮੁੱਖ ਦੇਵ ਹਰ ਨਿਮ ਖਾਤੀ,
ਇੱਕ ਨਿਮਖ ਮੰਤਰ ਥੋੜਾ ਜਿਹਾ ਵੀ ਜੇ ਸਾਡੇ ਮੁੱਖ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਵੰਤੀ ਬੂੰਦ ਦਾ ਰਸ ਪੈ ਜਾਵੇ, ਇੱਕ ਨਿਮਖ ਮੰਤਰ ਵੀ ਐਸੀ ਕਿਰਪਾ ਕਰ ਦਿਓ ਮਹਾਰਾਜ, ਸਾਨੂੰ ਇੱਕ ਵਾਰੀ ਸਵਾਦ ਆ ਜਾਵੇ ਇਸ ਦਾ। ਸਾਧ ਸਿੰਘ ਜੀ, ਬਾਬਾ ਫਰੀਦ ਜੀ ਛੋਟੇ ਹੁੰਦੇ ਨਮਾਜ਼ ਕਰਨ ਵਾਸਤੇ ਸਿਆਣੀ ਮਾਤਾ ਨੇ ਉਪਦੇਸ਼ ਦਿੱਤਾ ਕਿ ਪੁੱਤਰ ਨਮਾਜ਼ ਪੜ੍ਹਿਆ ਕਰ। ਠੀਕ ਹੈ ਮਾਤਾ, ਮੈਨੂੰ ਖੁਦਾ ਕੀ ਦੇਵੇਗਾ। ਤੇ ਬਾਬਾ ਫਰੀਦ ਜੀ ਨੂੰ ਮਿੱਠਾ ਖਾਣ ਦਾ ਬਹੁਤ ਸ਼ੌਕ ਸੀ, ਮਿੱਠੇ ਨਾਲ ਬੜੀ ਪ੍ਰੀਤ ਸੀ। ਤੇ ਮਾਤਾ ਕਹਿੰਦੀ ਪੁੱਤਰ ਅੱਲਾਹ ਤਾਲਾ ਖੁਦਾ ਸ਼ੱਕਰ ਵੀ ਦੇ ਸਕਦਾ ਹੈ, ਗੁੜ ਵੀ ਦੇ ਸਕਦਾ ਹੈ, ਉਹਦੇ ਘਰੇ ਬੜੀਆਂ ਵੱਡੀਆਂ ਦਾਤਾਂ ਨੇ। ਅੱਛਾ ਮਾਤਾ, ਤੇ ਜਦੋਂ ਨਮਾਜ਼ ਵਾਸਤੇ ਮਸੱਲਾ ਵਿਛਾਇਆ ਕਰੇ, ਕੱਪੜਾ ਵਿਛਾਇਆ ਕਰੇ ਮਾਤਾ, ਤੇ ਕਾਲੀ ਦੀ ਪੁੜੀ ਵਿੱਚ ਥੋੜ੍ਹੀ ਜਿਹੀ ਸ਼ੱਕਰ ਰੱਖ ਦਿਆ ਕਰੇ। ਤੇ ਕਬੀਰ ਜਦੋਂ ਮਸੱਲਾ ਬਾਹੂ ਬਾਬਾ ਫਰੀਦ ਜਦੋਂ ਮਸੱਲਾ ਚੱਕਿਆ ਕਰੇ ਤੇ ਫਿਰ ਵੇਖਿਆ ਕਰੇ ਕਿ ਥੱਲੇ ਸ਼ੱਕਰ ਹੈ, ਸ਼ੱਕਰ ਖਾਇਆ ਕਰੇ, ਬੜਾ ਖੁਸ਼ ਹੋਇਆ ਕਰੇ। ਨਹੀਂ ਤਾਂ ਪਰਤੀ ਪ੍ਰਯਤਨ ਚੱਲਦਾ ਰਿਹਾ। ਇੱਕ ਦਿਨ ਮਾਤਾ ਵਾਂਢੇ ਚਲੀ ਗਈ ਤੇ ਨਮਾਜ਼ ਦਾ ਸਮਾਂ ਹੋਇਆ, ਕਬੀਰ ਨੇ ਮਸੱਲਾ ਵਿਛਾਇਆ, ਵਾਹਿਗੁਰੂ ਬਾਬਾ ਫਰੀਦ ਜੀ ਨੇ ਮਸੱਲਾ ਵਿਛਾਇਆ ਤੇ ਮਾਤਾ ਉੱਧਰ ਸੋਚਦੀ ਹੈ ਜਿੱਥੇ ਗਈ ਉੱਥੇ ਸੁਰਤੀ ਜੋੜ ਕੇ ਬੈਠੀ ਹੈ, ਗੁਆਂਢ ਉਹ ਰਿਸ਼ਤੇਦਾਰ ਵਿੱਚ ਗਈ ਹੋਈ ਹੈ ਤੇ ਉਹ ਅਰਦਾਸ ਕਰਦੀ ਹੈ ਖੁਦਾ ਅੱਜ ਮੇਰੇ ਪੁੱਤਰ ਦਾ ਯਕੀਨ ਟੁੱਟ ਜਾਏਗਾ, ਮੈਂ ਤੇ ਰੋਜ਼ ਥੋੜ੍ਹੀ ਜਿਹੀ ਸ਼ੱਕਰ ਰੱਖ ਦਿੰਦੀ ਸੀ ਤੇ ਉਹਨੂੰ ਲਾਲਚ ਦਿੱਤਾ ਸੀ ਕਿ ਉਹ ਪਰਮਾਤਮਾ ਦਾ ਨਾਮ ਜਪੇ, ਨਮਾਜ਼ ਪੜ੍ਹੇ, ਤੇ ਮੈਂ ਤੇ ਅੱਜ ਘਰ ਵਿੱਚ ਨਹੀਂ ਤੇ ਜਦੋਂ ਮਸੱਲਾ ਚੱਕੇਗਾ ਉਹਨੂੰ ਸ਼ੱਕਰ ਨਹੀਂ ਮਿਲੇਗੀ, ਪਰ ਤੇਰੇ ਘਰ ਵਿੱਚ ਕੋਈ ਘਾਟਾ ਨਹੀਂ, ਆਪ ਬਰਕਤਾਂ ਦੇ ਭਰੇ ਹੋਏ, ਯਾ ਅੱਲਾ ਯਾ ਖੁਦਾ ਆਪ ਰਹਿਮਤ ਕਰਿਓ, ਮੇਰੇ ਤੇ ਫਜ਼ਲ ਕਰਿਓ, ਮੇਰੇ ਪੁੱਤਰ ਨੂੰ ਅੱਜ ਵੀ ਸ਼ੱਕਰ ਮਿਲ ਜਾਏ, ਇਹ ਅਰਦਾਸਾਂ ਕਰਦੀ। ਕਬੀਰ ਬਾਬਾ ਫਰੀਦ ਨਮਾਜ਼ ਪੜ੍ਹ ਕੇ ਉੱਠਿਆ, ਮਸੱਲਾ ਚੱਕਿਆ ਤੇ ਸਾਰਾ ਮਸੱਲਾ ਸ਼ੱਕਰ ਨਾਲ ਥੱਲਿਓ ਭਰਿਆ, ਲਵਾ ਲਾ ਕੋਈ ਕੁੜੀ ਬੰਨੀ ਹੋਈ ਨਹੀਂ, ਸ਼ੱਕਰ ਹੀ ਸ਼ੱਕਰ ਪਈ ਹੈ। ਬੜਾ ਮੁਸਕਰਾਇਆ, ਬੜਾ ਖੁਸ਼ ਹੋਇਆ ਵੀ ਅੱਜ ਤੇ ਰੱਜ ਕੇ ਸ਼ੱਕਰ ਖਾਵਾਂਗੇ। ਸ਼ੱਕਰ ਖਾਧੀ, ਮਾਤਾ ਘਰ ਆਈ, ਮਾਤਾ ਨੂੰ ਕਿਹਾ, ਮਾਤਾ ਅੱਜ ਤੇ ਕਮਾਲ ਹੀ ਹੋ ਗਈ, ਖੁਦਾ ਨੇ ਇੰਨੀ ਸ਼ੱਕਰ ਦਿੱਤੀ, ਰੱਜ ਕੇ ਖਾਧੀ। ਤੇ ਮਾਂ ਸਮਝ ਗਈ ਕਿ ਖੁਦਾ ਨੇ ਮੇਰੀ ਅਰਦਾਸ ਫਰਿਆਦ ਸੁਣੀ ਆ, ਕਹਿੰਦੀ ਪੁੱਤ ਇਕੱਲੀ ਸ਼ੱਕਰ ਹੀ ਨਹੀਂ, ਉਹ ਤਾਂ ਬਹਿਤਾਂ ਦੇ ਸੁੱਖ ਦੇ ਸਕਦਾ ਹੈ, ਉਹ ਦੁਨੀਆਂ ਦਾ ਰਾਜ ਦੇ ਸਕਦਾ ਹੈ, ਤੇ ਛੋਟੀਆਂ ਗੱਲਾਂ ਰਾਜ ਵੀ ਉਹ ਸ਼ੱਕਰ ਨਾਲੋਂ ਵੀ ਮਿੱਠੀਆਂ ਬਰਕਤਾਂ ਬਖਸ਼ ਸਕਦਾ, ਨਿਆਮਤਾਂ ਦੇ ਸਕਦਾ ਹੈ। ਤੇ ਜਿਹੜਾ ਉਹਦਾ ਨਾਮ ਹੈ ਨਾ ਅੱਲਾਹ ਤਾਲਾ ਖੁਦਾ ਦਾ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਵੀ ਉੱਪਰ ਹੈ, ਬਹੁਤਾ ਹੀ ਮਿੱਠਾ ਹੈ, ਤੇ ਉਹਦੀ ਮਿਠਾਸ ਵੀ ਉਹ ਅਨੁਭਵ ਕਰਵਾ ਸਕਦਾ। ਤੇ ਫਿਰ ਭਗਤ ਜੀ ਬਿਨਾਂ ਪ੍ਰਸ਼ਾਦਾ ਛਕਿਆਂ ਵੀ ਬੰਦਗੀ ਕਰਦੇ ਰਹੇ, ਬਿਨਾਂ ਕੁਝ ਖਾਧਿਆਂ ਪੀਤਿਆਂ ਵੀ ਬੰਦਗੀ ਕਰਦੇ ਰਹੇ। ਤੇ ਇਸ ਜਦੋਂ ਮੁਕਾਮ ਤੇ ਪੁੱਜੇ ਤੇ ਫਿਰ ਬਾਬਾ ਫਰੀਦ ਜੀ ਨੂੰ ਪੁੱਛਿਆ, ਫਰੀਦ ਰੱਬ ਦਾ ਨਾਮ ਕਿੰਨਾ ਕੁ ਸਵਾਦਲਾ ਹੈ? ਕਹਿੰਦਾ ਬਹੁਤ ਸਵਾਦ ਹੈ। ਕਿੰਨਾ ਸਵਾਦ ਹੈ ਗੁਰਜਿੰਨਾ? ਕਹਿੰਦੇ ਨਹੀਂ। ਸੱਕਰ ਜਿੰਨਾ? ਕਹਿੰਦੇ ਨਹੀਂ, ਇਹ ਤੇ ਛੋਟੇ ਸਵਾਦ ਨੇ। ਕਹਿੰਦੇ ਮਿਸਰੀ ਵਰਗਾ? ਨਹੀਂ। ਕਹਿੰਦੇ ਸ਼ਹਿਦ ਵਰਗਾ? ਕਹਿੰਦੇ ਸ਼ਹਿਦ ਵਰਗਾ ਵੀ ਨਹੀਂ। ਦੁੱਧ ਵਰਗਾ? ਕਹਿੰਦੇ ਨਹੀਂ, ਦੁੱਧ ਵਰਗਾ ਵੀ ਨਹੀਂ। ਫਿਰ ਮਿਸਰੀ ਵਰਗਾ ਹੋਏਗਾ? ਕਹਿੰਦੇ ਨਹੀਂ, ਉਹ ਤੋਂ ਮਿੱਠਾ। ਕਿੰਨੀ ਹੱਦ ਹੋ ਗਈ, ਤੂੰ ਤੇ ਸ਼ੱਕਰ ਤੇ ਬੜੇ ਪ੍ਰਸੰਨ ਸੀ ਤੇ ਹੁਣ ਰੱਬ ਦਾ ਨਾਮ ਤੈਨੂੰ ਇੰਨਾ ਮਿੱਠਾ ਕਿਵੇਂ ਲੱਗਦਾ ਹੈ? ਤੇ ਬਾਬਾ ਜੀ ਨੇ ਫਿਰ ਬਾਣੀ ਵਿਚਾਰੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਰੱਬ ਦੇ ਬਰਾਬਰ ਪੁੱਜਣ ਵਾਲੀਆਂ ਇਹ ਵਸਤੂਆਂ ਨਹੀਂ ਆ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਮਹਾਰਾਜ ਪਹਿਲਾਂ ਸਾਨੂੰ ਨਿਮਖ ਮਾਤਰ ਹੀ ਸਵਾਦ ਦੇ ਦਿਓ, ਕਿਉਂਕਿ ਜਦੋਂ ਇਹ ਸਵਾਦ ਸਾਨੂੰ ਆ ਗਿਆ ਤਾਂ ਫਿਰ ਅਸੀਂ ਅਨੁਭਵ ਕਰ ਲਵਾਂਗੇ। ਆਪ ਜੀ ਦਾ ਉਪਦੇਸ਼ ਹੈ ਕਿ ਜਿਹੜੀ ਸਾਡੀ ਜਿਹਾਂ ਸਵਾਦਾਂ ਦੇ ਵਿੱਚ ਲੱਗੀ ਹੋਈ ਹੈ, ਇਹ ਰਸਾਂ ਦੇ ਵਿੱਚ ਗ੍ਰਸੀ ਹੋਈ ਹੈ, ਜਦੋਂ ਇਹਨੂੰ ਤੇਰੇ ਨਾਮ ਦਾ ਸਵਾਦ ਆ ਗਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਾਣੀ ਵਿੱਚ ਫਰਮਾਉਂਦੇ ਨੇ ਕਿ ਜਿਹੜੀ ਰਸਨਾ ਦੁਨੀਆਂ ਦੇ ਸਵਾਦਾਂ ਵਿੱਚ ਲੱਗੀ ਹੈ ਉਹ ਰੱਬ ਦੇ ਨਾਮ ਦੇ ਸਵਾਦ ਨੂੰ ਚੱਖ ਕੇ ਇੰਨੀ ਬਿਸਮਾਦ ਹੋ ਜਾਏਗੀ ਕਿ ਆਹ ਰਸ ਛੱਡ ਦੇਵੇਗੀ। ਹੇ ਰਸਨਾ ਤੂੰ ਅਣਰਸ ਰਾਤੀ, ਮਹਾਰਾਜ ਕਹਿੰਦੇ ਹੇ ਰਸਨਾ ਤੂੰ ਹੋਰਨਾਂ ਰਸਾਂ ਦੇ ਵਿੱਚ ਰਤੀ ਹੋਈ ਹੈ। ਕਹਿੰਦੇ ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋ ਰਿਹਾ ਬਿਸਮਾਦ। ਜਦੋਂ ਤੂੰ ਹਰੀ ਪਰਮਾਤਮਾ ਦੇ ਨਾਮ ਦਾ ਰਸ ਚੱਖ ਲਿਆ ਫਿਰ ਬਿਸਮ ਹੋ ਜਾਏਗੀ, ਹੈਰਾਨ ਹੋ ਜਾਏਗੀ ਕਿ ਇੰਨਾ ਮਿੱਠਾ, ਮੈਂ ਤੇ ਐਵੇਂ ਰਸਾਂ ਕਸਾਂ ਦੇ ਵਿੱਚ ਝੂਠਿਆਂ ਰਸਾਂ ਕਸਾਂ ਵਿੱਚ ਫਸੀ ਰਹੀ ਹੈ। ਤੇ ਮਹਾਰਾਜ ਕਹਿੰਦੇ ਇਹ ਰਸ ਜਿਹੜੇ ਹੈ ਨਾ, ਆਨ ਰਸਾ ਜਿੱਥੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਤਾਂ ਤੂੰ ਚੱਖ ਹੈ ਸਾਦ, ਚਾਖਤ ਹੋਏ ਰਹਿ ਬਸਮਾਦ। ਹੇ ਪ੍ਰਮਾਤਮਾ, ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਕਿ ਇਸ ਜੀਵ ਨੂੰ ਨਿਮਖ ਮਾਤਰ ਵੀ ਜੇ ਪ੍ਰਮਾਤਮਾ ਦੇ ਨਾਮ ਦਾ ਰਾਸ ਆਪ ਬਖਸ਼ ਦੇਵੋ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਫਿਰ ਐਸਾ ਰਸ ਆ ਜਾਏਗਾ ਮਹਾਰਾਜ, ਫਿਰ ਇਹ ਰਸ ਤੋਂ ਬਿਨਾਂ ਚੱਖਰ ਝਾਦੀ ਨੂੰਹ ਵਾਸਾ ਭੀ ਪੀ ਗੁਰ ਦੇਖਣ ਜਾਈ ਦੀ ਅਵਸਥਾ ਬਣ ਜਾਵੇਗੀ। ਮਹਾਰਾਜ ਇੱਕ ਨਿਮਖ ਮਾਤਰ ਵੀ, ਮਹਾਰਾਜ ਕਹਿੰਦੇ ਚਾਰ ਪੈਰ ਚੋ ਜੁਗਾ ਸਮਾਨੇ ਰਹਿਣ ਭਾਈ ਤਵ ਅੰਤ ਨਾ ਜਾਣੇ, ਇੱਕ ਰਾਤ ਵੀ ਮਹਾਰਾਜ ਆਪ ਜੀ ਦੇ ਦਰਸ਼ਨ ਤੋਂ ਬਿਨਾਂ, ਆਪ ਜੀ ਦੇ ਮਿਲਾਪ ਤੋਂ ਬਿਨਾਂ, ਆਪ ਜੀ ਦੇ ਨਾਮ ਤੋਂ ਬਿਨਾਂ, ਇਹ ਸਾਡਾ ਹੁਣ ਜਿਹੜਾ ਜੀਵ ਦੇ ਅੰਦਰ ਆਪ ਨੇ ਇਹ ਰਸ ਪੈਦਾ ਕੀਤਾ ਹੈ, ਅਸੀਂ ਨਹੀਂ ਰਹਿ ਸਕਦੇ ਆਪ ਜੀ ਦੇ ਨਾਮ ਤੋਂ ਬਿਨਾਂ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ।
ਉਦਾਹਰਨ ਦਿੰਦੇ ਨੇ, ਕਹਿੰਦੇ ਜਿਹੜਾ ਅਮਲੀ ਹੈ ਨਾ, ਨਸ਼ੇ ਦਾ ਅਮਲੀ ਹੈ, ਉਹਨੂੰ ਮਠਿਆਈ ਪਰੋਸ ਕੇ ਦੇ ਦਿਓ, ਜਲੇਬੀਆਂ ਪਰੋਸ ਕੇ ਦੇ ਦਿਓ, ਫਲ ਫਰੂਟ ਪਰੋਸ ਕੇ ਦੇ ਦਿਓ, ਡਰਾਈ ਫਰੂਟ ਦੇ ਦਿਓ, ਉਹ ਹੱਥ ਮਾਰ ਕੇ ਪਰੇ ਕਰ ਦੇਗਾ ਕਿ ਮੈਨੂੰ ਤਾਂ ਕੁਝ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਉਹਨੂੰ ਆਦਤ ਪਈ ਹੈ ਨਸ਼ੇ ਦੀ। ਅਮਲ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦਾ ਅਮਲ ਨਹੀਂ, ਉਹ ਅਮਲ ਦੁਨਿਆਵੀ ਨਸ਼ਿਆਂ ਦਾ ਅਮਲ ਲਾ ਕੇ ਬੈਠਾ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ,
ਤਿਉਂ ਹਰ ਬਿਨ ਹਮ ਮਰ ਜਾਤੀ।
ਨਿਮਖ ਮਾਤਰ ਮਹਾਰਾਜ ਆਪ ਜੀ ਨੇ ਜੋ ਸਵਾਦ ਬਖਸ਼ ਦਿੱਤਾ ਪਰਮਾਤਮਾ ਦੇ ਨਾਮ ਦਾ, ਤੇ ਇਹ ਨਾਮ ਦਾ ਅਮਲ ਫਿਰ ਨਾਨਕ ਸੱਚ ਅਮਲੀ, ਸੱਚੇ ਨਾਮ ਦੇ ਅਮਲੀ ਬਣ ਕੇ ਮਹਾਰਾਜ, ਇਸੇ ਤਰ੍ਹਾਂ ਜਿਵੇਂ ਨਸ਼ਿਆਂ ਦੇ ਅਮਲ ਤੋਂ ਬਿਨਾਂ ਨਸ਼ਈ ਬੰਦਾ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਦੀ ਭਗਤੀ ਦੇ ਅਮਲ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਿਗਿਆਸੂ ਵੀ ਨਹੀਂ, ਉਹ ਵੀ ਨਹੀਂ ਰਹਿ ਸਕਦਾ। ਰਹਾਓ
ਤੁਮ ਹਰ ਸਰਵਰ ਅਤ ਅਗਾਹ।
ਪਾਤਸ਼ਾਹ ਜੀ ਮੈਨੂੰ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਕਿ ਸਾਡਾ ਤੇ ਆਪ ਜੀ ਦਾ ਕੋਈ ਮੁਕਾਬਲਾ ਨਹੀਂ ਮਹਾਰਾਜ। ਤੇ ਸੁਲਤਾਨ ਕਹਾ ਉਹ ਮੀਆਂ, ਮਹਾਰਾਜ ਤੁਸੀਂ ਤੇ ਇੰਨੇ ਵੱਡੇ ਸੁਲਤਾਨ ਤੇ ਅਸੀਂ ਇੱਕ ਸਧਾਰਨ ਵਿਅਕਤੀ, ਤੇ ਹੁਣ ਫਰਮਾਉਂਦੇ ਹਨ ਤੁਮ ਹਰ ਸਰਵਰ, ਮਹਾਰਾਜ ਤੁਸੀਂ ਤੇ ਹਰੀ ਨਾਮ ਦੇ ਸਰੋਵਰ ਹੋ। ਮਹਾਰਾਜ ਏਡਾ ਵੱਡਾ ਆਪ ਜੀ ਦਾ ਰੁਤਬਾ ਹੈ। ਤੁਮ ਹਰ ਸਰਵਰ ਅਤ ਅਗਾਹ, ਕੋਈ ਸਰਵਰ ਵੀ ਛੋਟੇ ਨਹੀਂ, ਸਰੋਵਰ ਵੀ ਛੋਟੇ ਨਹੀਂ, ਬਹੁਤ ਹੀ ਗੈਰ ਗੰਭੀਰ ਆਪ ਜੀ ਅੰਮ੍ਰਿਤ ਸਰੋਵਰ ਹੋ।
ਹਮ ਲਹਿ ਨਾ ਸਕੈ ਅੰਤ ਮਾਤੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦਾ ਅੰਤ ਨਹੀਂ ਲੈ ਸਕਦੇ, ਜਿਵੇਂ ਮਛਲੀ ਵੀ ਸਮੁੰਦਰ ਦਾ ਅੰਤ ਨਹੀਂ ਲੈ ਸਕਦੀ ਪਰ ਤਾਰੀਆਂ ਲਾ ਕੇ ਆਨੰਦ ਲੈ ਸਕਦੀ ਆ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਆਪ ਦੀ ਸ੍ਰੇਸ਼ਟ ਮਤ ਹੈ, ਆਪ ਜੀ ਦੀ ਮਰਜ਼ਾਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸ੍ਰੇਸ਼ਟ ਮਤ ਦੇ ਜਲ ਨਾਲ, ਨਾਮ ਜਲ ਦੇ ਨਾਲ ਭਰਿਆ ਹੋਇਆ ਬਹੁਤਾ ਹੀ ਡੂੰਘਾ ਗਹਿਰ ਗੰਭੀਰ ਅਚਲ ਨਿਚਲ ਆਪ ਜੀ ਦਾ ਸਰੋਵਰ ਹੈ। ਤੇ ਮਹਾਰਾਜ ਆਪ ਜੀ ਦੇ ਗੁਣ ਬਹੁਤੇ ਨੇ, ਆਪ ਜੀ ਬਹੁਤੇ ਦਿਆਲੂ ਹੋ, ਸਾਡੀ ਮਤ ਛੋਟੀ ਹੈ, ਤੇਰਾ ਅੰਤ ਅਸੀਂ ਕਿਵੇਂ ਲੈ ਸਕਦੇ, ਨਹੀਂ ਲੈ ਸਕਦੇ।
ਪਰੈ ਪਰੈ ਅਪਰੰਪਰ ਸਵਾਮੀ।
ਮਹਾਰਾਜ ਤੂੰ ਪਰੇ ਤੋਂ ਪਰੇ, ਉਹ ਤੋਂ ਵੀ ਪਰੇ ਹੈ, ਜਿਵੇਂ ਮਨੁੱਖ ਤੋਂ ਪਰੇ ਦੇਵਤੇ ਹੈ, ਦੇਵਤਿਆਂ ਤੋਂ ਪਰੇ ਦੇਵਤਿਆਂ ਦੇ ਗੁਰੂ ਨੇ। ਤੇ ਮਹਾਰਾਜ ਜੀ ਆਪ ਜੀ ਤਾਂ ਉਹਨਾਂ ਤੋਂ ਵੀ ਪਰੇ ਹੋ, ਪਵਿੱਤਰ ਹੋ। ਇਸ ਵਾਸਤੇ ਹੇ ਸਵਾਮੀ ਮਾਲਕ, ਤੁਹਾਡੀ ਕਿਹਦੇ ਨਾਲ ਗਿਣਤੀ ਤੁਲਨਾ ਕਰੀਏ, ਤੇ ਤੁਹਾਡੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ, ਤੁਸੀਂ ਤਾਂ ਪਰੇ ਤੋਂ ਪਰੇ ਸ਼ਕਤੀ ਦੇ ਮਾਲਕ ਹੋ।
ਇਤ ਜਾਨੋ ਆਪਨ ਗਾਤੀ।
ਆਪ ਜੀ ਦੀ ਜਿਹੜੀ ਮਰਜ਼ਾਦਾ ਹੈ, ਜਿਹੜੀ ਨਿਤ ਹੈ ਮਹਾਰਾਜ ਜੀ, ਉਹਨੂੰ ਕੋਈ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ। ਹਜ਼ੂਰ ਪਾਤਸ਼ਾਹ ਆਪ ਦੀਆਂ ਬਖਸ਼ਿਆ, ਆਪ ਤਾਂ ਮਰਜ਼ੀ ਆਪ ਜੀ ਦੀ ਨਿਤ ਹੋਵੇ ਤੇ ਆਪ ਠੱਗਾਂ ਨੂੰ ਸੱਜਣ ਬਣਾ ਦਿੰਦੇ ਹੋ, ਵਲੀ ਭੰਡਾਰੀ ਵਰਗਿਆਂ ਦਾ ਹੰਕਾਰ ਤੋੜ ਦਿੰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਮ ਦੀ ਦਾਤ ਦੇ ਕੇ ਭਾਈ ਭਖਾਰੀ ਵਰਗਿਆਂ ਨੂੰ ਤਾਰ ਸਕਦੇ ਹੋ, ਭਾਈ ਮੰਝ ਵਰਗਿਆਂ ਨੂੰ ਬੇੜਾ ਬਣਾ ਸਕਦੇ ਹੋ, ਜਹਾਜ਼ ਬਣਾ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤੇ ਆਪ ਜੀ ਦੀ ਮਿਤ ਮਰਜ਼ਾਦਾ ਨੂੰ ਕੋਈ ਸਮਝ ਨਹੀਂ ਸਕਦਾ, ਇਹ ਤੇ ਆਪ ਹੀ ਜਾਣਦੇ ਹੋ, ਕਿਉਂਕਿ ਆਪ ਦੇ ਬਰਾਬਰ ਕਿਸੇ ਦੀ ਹੋਰ ਨਾ ਕੋਈ ਅਕਲ ਹੈ ਨਾ ਸਮਝ ਹੈ। ਇਹ ਤੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮਰਜ਼ਾਦਾ ਨੂੰ ਕਿਵੇਂ ਜਗਤ ਨੂੰ ਤਾਰਨਾ ਹੈ ਤੇ ਜਗਿਆਸੂ ਦਾ ਕੀ ਫਰਜ਼ ਹੈ। ਸਤਿਗੁਰੂ ਜੀ ਪਿੰਡ ਜਿਹੜੇ ਭਾਈ ਤੂੰ ਤੇ ਅਰਦਾਸ ਹੀ ਕਰਿਆ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੈ ਤੇ ਧੇਲੇ ਹੋ ਉਬਾਰ। ਮਹਾਰਾਜ ਜੀ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਉਸ ਮਰਜ਼ਾਦਾ ਦੇ ਨਾਲ ਸਾਡੇ ਤੇ ਰਹਿਮਤ ਕਰ ਦਿਓ, ਕਿਰਪਾ ਕਰ ਦਿਓ, ਨਹੀਂ ਤੇ ਕੋਈ ਆਪ ਦੀ ਮਿਤ ਮਰਜ਼ਾਦਾ ਨੂੰ ਸਮਝ ਨਹੀਂ ਸਕਦਾ।
ਹਰ ਕੇ ਸੰਤ ਜਨਾ ਹਰ ਜਪੇ।
ਕਹਿੰਦੇ ਭਾਈ ਹਰੀ ਪਰਮਾਤਮਾ ਦੇ ਸੰਤ ਹਨ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਹੈ ਉਹਨਾਂ ਨੇ ਆਪ ਜੀ ਦਾ ਨਾਮ ਜਪਿਆ, ਜਿਹਨਾਂ ਸੰਤਾਂ ਮਹਾਂਪੁਰਖਾਂ ਨੇ ਮਹਾਰਾਜ ਜੀ ਆਪ ਜੀ ਦੀ ਭਾਉ ਭਗਤੀ ਕੀਤੀ, ਬੰਦਗੀ ਕੀਤੀ, ਕਿਹਦੇ ਨਾਮ ਲਈਏ, ਬੇਅੰਤ ਗੁਰੂ ਤੇ ਸੰਤ, ਜਿਹਨਾਂ ਦਾ ਲਿਬਾਸ ਬੜਾ ਸਾਦਾ, ਵੇਖਣ ਨੂੰ ਬੜਾ ਵੱਡਾ ਭੁਲੇਖਾ ਲੱਗਦਾ ਹੈ, ਵੀ ਤੇ ਇੱਕ ਸਧਾਰਨ ਜਿਹਾ ਬੰਦਾ ਹੈ, ਸੰਤ ਇਹਨੇ ਕੀ ਹੋਣਾ, ਪ੍ਰਸ਼ਾਦਾ ਛਕਣ ਲੱਗਿਆ ਵੀ ਪੈਰਾਂ ਭਾਰ ਬਹਿ ਕੇ ਹੱਥ ਤੇ ਦੋ ਪ੍ਰਸ਼ਾਦੇ ਰੱਖੇ, ਗੰਢਾ ਰੱਖਿਆ, ਪ੍ਰਸ਼ਾਦਾ ਛਕ ਲਿਆ, ਸਤਸੰਗ ਜੀ ਮਨ ਚ ਆਇਆ ਵਾਹਿਗੁਰੂ ਵਾਹਿਗੁਰੂ ਜਪਦੇ ਰੋੜੀ ਕੁੱਟਣ ਲੱਗ ਪਏ, ਹਲ ਵਾਹੁਣ ਲੱਗ ਪਏ, ਬਚਨ ਵੀ ਸਧਾਰਨ ਜੇ ਸਿੱਧੇ ਜੇ ਕਰਨੇ ਤੇ ਲਿਬਾਸ ਵੀ ਉਹੋ ਜਿਹਾ ਸਾਦਾ ਰੱਖਣ, ਇਹੋ ਜਿਹੇ ਸੰਤ ਸਤਸੰਗ ਜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨ ਹੋਏ, ਮਹਾਂਪੁਰ ਪੁਰਖਾਂ ਦੇ ਨਾਲ ਰਹਿਣ ਦਾ ਸੰਗ ਵੀ ਮਿਲਿਆ ਪਰ ਤੁਸ ਬੁੱਧੀ ਹੋਣ ਕਾਰਨ ਨਾ ਤਾਂ ਕੋਈ ਗੋਲੀ ਪ੍ਰਾਪਤ ਕਰ ਸਕੇ ਨਾ ਉਹਨਾਂ ਨੂੰ ਸਮਝ ਹੀ ਸਕੇ ਕਿ ਇਹ ਰੱਬ ਦਾ ਰੂਪ ਸੰਤ ਜਿਹਨਾਂ ਨਾਲ ਦਿਨ ਰਾਤ ਰਹਿੰਦੇ ਆ ਇਹਨਾਂ ਦੀ ਕਿੰਨੀ ਕਮਾਈ ਹੋਵੇਗੀ ਜਿਹਨਾਂ ਦੇ ਦਰਸ਼ਨ ਕਦੇ ਕਦੇ ਹੋ ਜਾਂਦੇ ਆ ਇਹ ਸੰਤ ਕਿੰਨੀ ਵੱਡੀ ਕਮਾਈ ਦੇ ਮਾਲਕ ਹੋਣਗੇ। ਇੱਕ ਵਾਰ ਦਮਦਮੀ ਟਕਸਾਲ ਦਾ ਜੱਥਾ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਮਹਾਂਪੁਰਖ ਵਿੱਦਿਆ ਪੜ੍ਹਾ ਰਹੇ ਸਨ। ਜੱਥਾ ਸਰਿਆਲੀ ਸੀਗਾ ਤੇ ਸਰੋਵਰ ਦੇ ਉੱਪਰ ਪ੍ਰਕਰਮਾ ਦੇ ਕੱਪੜੇ ਉਚਾ ਕੇ ਸੰਥਿਆ ਹੋ ਰਹੀ ਸੀ। ਸੰਥਿਆ ਤੋਂ ਬਾਅਦ ਪੋਥੀਆਂ ਚੱਕ ਕੇ ਆਪੋ ਆਪਣੇ ਸਥਾਨਾਂ ਨੂੰ ਜਾ ਰਹੇ। ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਜਿਹਨਾਂ ਦੇ ਇੱਕ ਸਧਾਰਨ ਜਿਹਾ ਖੱਦਰ ਦਾ ਕੁੜਤਾ ਪਾਇਆ ਤੇ ਖੱਦਰ ਦਾ ਹੀ ਸਾਫਾ ਸਿਰ ਤੇ ਬੰਨਿਆ ਹੋਇਆ ਦਸਤਾਰ ਤੇ ਸਾਡੇ ਕੋਲ ਉਹਨਾਂ ਨੇ ਜਾਂਦਾ ਜੀਪ ਰੋਕ ਲਈ ਜੀ। ਅਸੀਂ ਵੀਹ ਪੰਜੀ ਸਿੰਘ ਨੌਜਵਾਨ ਸੰਥਿਆ ਕਰਕੇ ਹੱਥ ਵਿੱਚ ਪੋਥੀਆਂ ਸਨ ਤੇ ਉੱਤਰ ਖੜੇ ਜੀਪ ਚੋਂ ਜਾਈਏ ਕੀ ਕਰਕੇ ਆਏ ਹੋ ਸੰਥਿਆ ਪੜ੍ਹ ਕੇ ਆਏ ਜੀ ਘਰੋਂ ਕੀ ਕਰਨ ਆਏ ਆ ਕਹਿੰਦੇ ਸੰਥਿਆ ਹੀ ਪੜ੍ਹਨ ਆਏ ਆ ਕਹਿੰਦੇ ਦੇਖੋ ਇਹ ਸਮਾਂ ਵਾਰ ਵਾਰ ਨਹੀਂ ਮਿਲਣਾ ਘਰਦਿਆਂ ਨੇ ਤੁਹਾਡੀ ਥਾਂ ਤੇ ਕੰਮ ਕਰਨ ਨੂੰ ਹੋਰ ਬੰਦਾ ਰੱਖਿਆ ਹੋਵੇਗਾ ਜਾਂ ਔਖੇ ਹੋ ਕੇ ਆਪ ਕੰਮ ਕਰਦੇ ਹੋਣਗੇ ਦਸਾਂ ਨੂੰ ਦੀ ਕਿਰਤ ਆਪ ਕਰਦੇ ਆ ਤੇ ਤੁਹਾਨੂੰ ਇੱਥੇ ਵਿਹਲਿਆਂ ਨੂੰ ਦਸਾਂ ਨੂੰ ਦੀ ਕਿਰਤ ਕਰਨ ਵਾਲੇ ਗ੍ਰਸਤੀ ਪਰਿਵਾਰ ਮਾਲ ਪੂਏ ਤੇ ਖੀਰ ਖੀਰਾਂ ਆਦਿਕ ਚੰਗੇ ਪ੍ਰਸ਼ਾਦ ਛਕਾਉਂਦੇ ਨੇ। ਕਹਿੰਦੇ ਕਿਉਂ ਛਕਾਉਂਦੇ ਨੇ ਕਿ ਜਿਹੜਾ ਤੁਹਾਨੂੰ ਪੜ੍ਹਾਉਣ ਵਾਲਾ ਉਸਤਾਦ ਹੈ ਨਾ ਸੰਤ ਕਰਤਾਰ ਸਿੰਘ ਇਹ ਉਹਦੀ ਕਮਾਈ ਹੈ ਇਹ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਇਸ ਟਕਸਾਲ ਦੇ ਉੱਪਰ ਇੱਥੇ ਸਮਾਂ ਬਤੀਤ ਕਰਕੇ ਨਾ ਚਲੇ ਜਾਇਓ ਵੀ ਖਾ ਲਿਆ ਸੌ ਲਏ ਹੱਸ ਖੇਡ ਲਿਆ ਇਹ ਕੰਮ ਕਰਨ ਨਹੀਂ ਆਏ ਮਿਹਨਤ ਕਰੋ ਇਹ ਸਮਝੋ ਕਿ ਦਮਦਮੀ ਟਕਸਾਲ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਘਰ ਵਿੱਚ ਅਸੀਂ ਆਏ ਹਾਂ ਇਹਨਾਂ ਬਚਨ ਕਹਿ ਕੇ ਚਲੇ ਗਏ। ਸਾਧ ਸੰਗਤ ਅੱਜ ਤੱਕ ਵੀ ਜਦੋਂ ਬਚਨ ਚੇਤੇ ਆਉਂਦਾ ਹੈ ਤੇ ਮਨ ਵਿੱਚ ਆਇਆ ਆਉਂਦਾ ਵੀ ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਦੀ ਆਪਦੀ ਬੇਅੰਤ ਕਮਾਈ ਉੱਤੇ ਬਾਅਦ 'ਚ ਪਤਾ ਲੱਗਾ ਨਾ ਇੱਥੇ ਬਾਬਾ ਖੜਕ ਸਿੰਘ ਵਰਗੇ ਬਾਬਾ ਬਚਨ ਸਿੰਘ ਵਰਗੇ ਬਾਬਾ ਹਰਮਨ ਸਿੰਘ ਵਰਗੇ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵਰਗੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵਰਗੇ ਜਿਨ੍ਹਾਂ ਨੇ 27-27 ਕਥਾ ਪੂਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਗਤਾਂ ਨੂੰ ਸੁਣਾਤੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵਰਗੇ ਮਹਾਂਪੁਰਖ ਸਾਸੋ ਕਿਹਦਾ ਕਿਹਦਾ ਨਾਂ ਲਈਏ ਬੇਅੰਤੀ ਮਹਾਂਪੁਰਖ ਜਿਨ੍ਹਾਂ ਨੇ ਜਿਨ੍ਹਾਂ ਦੀ ਗੱਲ ਸਤਿਗੁਰੂ ਜੀ ਅੱਜ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਉਹ ਕਿਹਦੀ ਗੱਲ ਕਰਦੇ ਨੇ। ਮੈਂ ਇੱਕ ਬੜੀ ਵਿਚਾਰ ਕੀਤੀ ਮੈਂ ਕਿ ਵੀ ਜਿਹੜੇ ਅਸੀਂ ਸੰਤਾਂ ਦੇ ਦਰਸ਼ਨ ਕਰਦੇ ਹਾਂ ਨਾ ਅਸਲ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਉਹਨਾਂ 'ਤੇ। ਦੇਖੋ ਅਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਰ 'ਤੇ ਆਉਂਦੇ ਹਾਂ ਨਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਇੱਕ ਗੱਲ ਹੋਰ ਕਹੋ ਉਹਦੇ ਨਾਲ ਦਰਸ਼ਨ ਕਰਿਓ ਸ਼ਰਧਾ ਦੇ ਨਾਲ ਹਰਿਮੰਦਰ ਸਾਹਿਬ ਜਾਓਗੇ ਨਾ ਹਰਿਮੰਦਰ ਸਾਹਿਬ ਦੇ ਦਰਵਾਜ਼ਿਆਂ ਨੂੰ ਕੋਈ ਕੁੰਡਾ ਨਹੀਂ ਲੱਗਾ ਹੋਇਆ ਚਾਰਾਂ ਹੀ ਦਰਵਾਜ਼ਿਆਂ ਨੂੰ ਕੋਈ ਕੁੰਡਾ ਨਹੀਂ ਗੁਰੂ ਤੇ ਦਰ ਤੇ ਮਾਲਕ ਹਮੇਸ਼ਾ ਹੀ ਖੁੱਲ੍ਹੇ ਦਰਵਾਜ਼ੇ ਨੇ ਇੰਨੀਆਂ ਬਖਸ਼ਿਸ਼ ਕਿਸੇ ਕੋਲ ਥੋੜ੍ਹੀ ਜਿਹੀ ਬਖਸ਼ਿਸ਼ ਹੋਵੇ ਨਾ ਨਕੋ ਲੈਂਦਾ ਹੈ ਤੇ ਮਾਰੇ ਬਾਣੀ ਵਿੱਚ ਲਿਖਦੇ ਨੇ ਜੇ ਕੋ ਏਕ ਕਰੈ ਚੰਗਿਆਈ ਮਨ ਚਿੱਤ ਬਹੁਤ ਵਫਾਵਾ ਹੈ ਬੜਾ ਮਨ ਦੇ ਵਿੱਚ ਫੱਬ ਜਾਂਦਾ ਹੈ ਮੇਰੇ ਕੋਲ ਆਹ ਗੁਣ ਹੈ ਇੱਕ ਮੇਰੇ ਕੋਲ ਚੰਗਿਆਈ ਹੈ ਮੈਂ ਆਹ ਪਰ ਉਪਕਾਰ ਕਰ ਸਕਦਾ ਹੈ ਪਰ ਮਾਰੇ ਕਹਿੰਦੇ ਏਕ ਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪੱਛੋ ਤਾਵਾ ਕਦੇ ਵਾਰ ਬੰਦ ਹੋਣਾ ਹੀ ਨਹੀਂ। ਜਿਹੜੇ ਸੰਤ ਮਹਾਂਪੁਰਖ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸੰਤ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਸਾਡੇ ਗੁਰੂ ਦੇ ਦਰ ਨੂੰ ਤਾਂ ਕੁੰਡਾ ਹੀ ਹੈ ਨਹੀਂ ਇਹਨੂੰ ਅਰਨ ਲੱਗਦਾ ਹੀ ਨਹੀਂ ਤੇ ਭਾਈ ਫਿਰ ਵੀ ਕੋਈ ਸੰਤ ਕਵੀ ਵੀ ਹਾਲੇ ਤੁਹਾਨੂੰ ਮਿਲਣਾ ਨਹੀਂ ਸੰਤ ਕੁੰਡੀ ਲਾ ਕੇ ਪਏ ਆ ਇਹਦਾ ਮਤਲਬ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਰਜ਼ਾਦਾ ਨੂੰ, ਉਹਦੀ ਨਿੱਤ ਨੂੰ, ਉਹਦੀ ਰਮਜ ਨੂੰ ਸਮਝੇ ਨਹੀਂ ਹਲੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕੀ ਕਹਿੰਦੇ ਨੇ, ਧਿਆਨ ਨਾਲ ਸੁਣੀਏ ਮਹਾਰਾਜ ਨੂੰ। ਮਹਾਰਾਜ ਕਹਿੰਦੇ ਹਰ ਕੇ ਸੰਤ, ਉਹ ਹਰੀ ਪਰਮਾਤਮਾ ਦੇ ਸੰਤ ਜਿਹਨਾਂ ਨੇ ਹਰੀ ਪਰਮਾਤਮਾ ਦੇ ਵਾਹਿਗੁਰੂ ਦੀ ਰਮਜ ਨੂੰ ਸਮਝ ਲਿਆ ਤੇ ਉਹਦੇ ਨਾਮ ਨੂੰ ਸਿਮਰਿਆ, 24 ਘੰਟੇ ਦਾ ਅਭਿਆਸ ਕੀਤਾ, ਤੇ ਜੇ ਕੋਈ ਜਗਿਆਸੂ ਆ ਗਿਆ ਤੇ ਉਹਨੂੰ ਬੜੇ ਪਿਆਰ ਦੇ ਨਾਲ ਆ ਭਾਈ ਗੁਰਸਿੱਖਾ ਤਿਆਰ ਬਰ ਤਿਆਰ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛੱਕ, ਨਾਮ ਜਪਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਇਹ ਬਚਨ ਕਹਿ ਕੇ ਨਿਹਾਲ ਕਰ ਦਿੱਤਾ। ਆਪਣੀ ਕਮਾਈ ਦਾ ਅਸਰ ਵੀ ਉਹਦੇ ਤੇ ਛੱਡ ਦੇਣਾ। ਕਹਿੰਦੇ ਇਹ ਹਰੀ ਕੇ ਸੰਤਾਂ ਦੀ ਮਰਜ਼ਾਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਬਚਨ ਕਰਦੇ ਹਨ ਕਿ ਭਾਈ ਜਿਹੜੇ ਹਰੀ ਪਰਮਾਤਮਾ ਦੇ ਵਾਹਿਗੁਰੂ ਦੇ ਭਗਤ ਹਨ, ਉਹ ਉਹਨਾਂ ਦੀ ਇੰਨੀ ਵੱਡੀ ਕਮਾਈ ਹੈ। ਹੋਰ ਰੰਗ ਚਲੇ ਲੈ ਰਾਤੀ, ਭਾਈ ਗੂੜੇ ਰੰਗ ਦੇ ਵਿੱਚ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗਦਾ ਦਾਗਾ। ਉਸ ਰੰਗ ਦੇ ਵਿੱਚ ਪਰਮਾਤਮਾ ਦੇ ਨਾਮ ਰੰਗ ਵਿੱਚ ਉਹ ਗੁਰੂ ਕੇ ਸਾਧੂ, ਉਹ ਸੰਤ ਭਗਤ ਰੰਗੇ ਗਏ। ਹਰ ਹਰ ਭਗਤ ਬਣੀ ਅਤ ਸੋਭਾ, ਉਹਨਾਂ ਦੀ ਸੋਭਾ ਦੁਨੀਆਂ ਦੇ ਵਿੱਚ ਕੀ ਬਣ ਗਈ ਭਾਈ, ਜਿਹੜੀ ਹਰੀ ਪਰਮਾਤਮਾ ਦੇ ਨਾਮ ਦੀ ਭਗਤੀ ਕੀਤੀ ਹੈ ਨਾ, ਭਗਤੀ ਵੀ ਸੋਭਾ ਬਣ ਗਈ ਉਹਨਾਂ ਦੀ। ਹਰ ਜਪੇ ਉਤਮ ਪਾਤੀ, ਇਹਨਾਂ ਦੀ ਉੱਤਮ ਸ਼੍ਰੇਣੀ ਦੇ ਬਣ ਗਏ ਜਿਹਨਾਂ ਨੇ ਭਾਈ ਪਰਮਾਤਮਾ ਦਾ ਨਾਮ ਜਪਿਆ। ਜਿਨ ਹਰ ਮਨ ਵਸਿਆ ਸੀ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਸਤਸੰਗਤ ਇਹ ਸੋਭਾ ਨਹੀਂ ਕਿ ਇਹ ਪਬਲਿਕ ਦੀਆਂ ਵੋਟਾਂ ਨਾਲ ਮੁੱਖ ਮੰਤਰੀ ਬਣ ਗਿਆ, ਕੈਬਨਿਟ ਮੰਤਰੀ ਬਣ ਗਿਆ, ਅਗਲੀ ਵਾਰ 4 ਵੋਟਾਂ ਘੱਟ ਗਈਆਂ ਤੇ ਮੂੰਹ ਢਿੱਲਾ ਜਿਹਾ ਹੋ ਗਿਆ ਵੀ ਯਾਰ ਕੀ ਮੈਂ ਹਾਰ ਗਿਆ। ਨਹੀਂ, ਇਹ ਸੋਭਾ ਨਹੀਂ, ਇਹ ਪਰਮਾਤਮਾ ਦੇ ਨਾਮ ਦੀ ਸੋਭਾ, ਜੁਗੋ ਜੁਗ ਅਟਲ ਰਹਿਣ ਵਾਲੀ ਸੋਭਾ ਉਹਨਾਂ ਨੂੰ ਪ੍ਰਾਪਤ ਹੋ ਗਈ। ਆਪੇ ਠਾਕੁਰ ਆਪੇ ਸੇਵਕ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ, ਜਿਹੜੇ ਇਹੋ ਜਿਹੇ ਭਗਤ ਹੈ ਨਾ ਉਹਨਾਂ ਵਿੱਚ ਤਾਂ ਤੂੰ ਆਪ ਐਂ ਵਰਤਦਾ ਹੈ, ਆਪੇ ਤਾਂ ਤੂੰ ਉਹਨਾਂ ਦਾ ਮਾਲਕ ਹੈ ਤੇ ਆਪੇ ਸੇਵਕ ਹੋ ਕੇ ਉਹਨਾਂ ਦੀ ਜੈ ਜੈਕਾਰ ਕਰਵਾ ਦਿੰਦਾ ਹੈ। ਆਪ ਬਣਾਵੇ ਪਾਤੀ, ਸੱਚੇ ਪਾਤਸ਼ਾਹ ਜੀ ਆਪ ਤੂੰ ਨਾਨਾ ਪ੍ਰਕਾਰ ਦੀ ਸ੍ਰਿਸ਼ਟ, 4 ਖਾਣੀਆਂ ਸਿਰਜ ਕੇ ਬੜੀ ਸ੍ਰਿਸ਼ਟੀ ਨਾਨਾ ਪ੍ਰਕਾਰ ਦੀ ਸਿਰਜੀ ਹੋਈ ਹੈ।
ਨਾਨਕ ਜਨ ਤੁਮਰੀ ਸਰਣਾਈ,
ਸਾਨੂੰ ਜਾਂਚ ਦੱਸਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਹੱਥ ਜੋੜ ਕੇ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕਰਿਆ ਕਰੋ, ਮਹਾਰਾਜ ਜੀ ਏਡੇ ਵੱਡੇ ਨਾਮ ਦੀ ਦਾਤ ਦੇਣ ਵਾਲੇ ਹੇ ਦਾਤਾ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ।
ਹਰ ਰਾਖੂ ਲਾਜ ਭਗਾਤੀ,
ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਭਗਤੀ ਕਰਨ ਦੀ ਜਾਂਚ ਦੱਸ ਦਿਓ ਤੇ ਭਗਤੀ ਕਰਦਿਆਂ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਲਾਜ ਵੀ ਰੱਖਿਓ। ਐਸਾ ਨਾ ਹੋਵੇ ਕਿ ਭਗਤੀ ਆਰੰਭ ਕਰ ਦਈਏ ਤੇ ਵਿਸ਼ੇ ਵਿਕਾਰ ਫਿਰ ਵੀ ਸਾਡਾ ਖਹਿੜਾ ਨਾ ਛੱਡਣ, ਸਾਡਾ ਪਿੱਛਾ ਹੀ ਨਾ ਛੱਡਣ। ਦੁਨੀਆਂ ਦੇ ਵਿੱਚ ਇਹ ਹੋਵੇ ਲੈ ਵੀ ਆ ਰੱਬ ਦਾ ਭਗਤ ਬਣਿਆ ਫਿਰਦਾ ਸੀ, ਇਹ ਤੇ ਆਪ ਵਿਕਾਰਾਂ ਦੇ ਖੂਹ ਵਿੱਚ ਗਰਕਿਆ ਪਿਆ, ਡਿੱਗਿਆ ਪਿਆ। ਮਹਾਰਾਜ ਆਪ ਹੀ ਲਾਜ ਰੱਖਿਓ, ਸਾਡੀ ਕੋਈ ਪਾਇਆ ਨਹੀਂ, ਸਾਡੇ ਵਿੱਚ ਕੋਈ ਜ਼ੋਰ ਨਹੀਂ, ਸਾਡੀ ਕੋਈ ਸ਼ਕਤੀ ਨਹੀਂ। ਜਿਸ ਨਾਲ ਜ਼ੋਰ ਨਾ ਚੱਲੀ ਖੜੇ ਕੀਜੇ ਅਰਦਾਸ, ਉੱਥੇ ਅਰਦਾਸ ਕਰੀਏ ਮਹਾਰਾਜ ਆਪ ਭਗਤੀ ਵੀ ਬਖਸ਼ੋ ਤੇ ਭਗਤੀ ਦੀ ਲਾਜ ਵੀ ਆਪ ਰੱਖਿਓ, ਕਿਰਪਾ ਕਰਿਓ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਆਓ ਲੜੀਵਾਰ ਸ਼ਬਦ ਦੇ ਵੀ ਦਰਸ਼ਨ ਕਰੀਏ ਗੁਰੂ ਖਾਲਸਾ ਸਾਧ ਸੰਗਤ ਜੀ।
ਬਿਲਾਵਲ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ।
ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸ਼ੰਤ ਆਪ ਸੰਤਾਂ ਦੀ ਚਾਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਬਖਸ਼ਿਸ਼ ਕਰ ਰਹੇ ਨੇ। ਇੱਥੇ ਵੀ ਜੀਵ ਤੇ ਈਸ਼ ਦਾ ਮਿਲਾਪ, ਜਿਵੇਂ ਵਿਆਹ ਵੇਲੇ ਲਾੜੇ ਤੇ ਲਾੜੀ ਦਾ ਮਿਲਾਪ ਹੁੰਦਾ ਹੈ, ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਤੇ ਬਾਣੀ ਵਿੱਚ ਬਹੁਤ ਥਾਵਾਂ ਤੇ ਇਹ ਉਚਾਰਿਆ ਗਿਆ ਹੈ। ਜਿੰਦ ਵੋਟੀ ਵਰਨ ਮਾਰ ਲੈ ਜਾਏ ਪਰ ਨਾ ਆਏ, ਲੈ ਜਾਸੀ ਪਰ ਨਾ ਆਏ, ਸਾਧ ਸੰਗਤ ਜੀ ਇਸ ਤਰ੍ਹਾਂ ਦੇ ਸ਼ਬਦ ਬਹੁਤ ਆਏ ਨੇ। ਤੇ ਮਹਾਰਾਜ ਅੱਜ ਜੀਵ ਤੇ ਈਸ਼ ਦਾ ਵਿਆਹ ਕਰਕੇ ਦੱਸਣਗੇ ਕਿ ਇਹ ਕਿਵੇਂ ਹੁੰਦਾ ਹੈ। ਆਪ ਕਿਰਪਾ ਕਰਦੇ ਹਨ, ਮੁੜ ਤੋਂ ਪੜਿਓ ਜੀ।
ਬਿਲਾਵਲ ਮਹੱਲਾ ਪੰਜਵਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ।
ਸਤਿਗੁਰੂ ਪਾਤਸ਼ਾਹ ਜੀ ਸ਼ਹੀਦਾਂ ਨੂੰ ਸਰਤਾਜ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਸ਼ੰਤ ਦੀ ਚਾਲ ਦਾ ਸ਼ਬਦ ਉਚਾਰ ਰਹੇ ਨੇ। ਜੋ ਇੱਕ ਅਦਵੈਤ ਨੂੰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਮੰਗਲ ਸਾਜ ਪਾਇਆ। ਜਿਹੜੇ ਘਰ ਵਿੱਚ ਵਿਆਹ ਹੋਵੇ ਨਾ, ਉੱਥੇ ਬੜੇ ਬੀਬੀਆਂ ਮੰਗਲ ਗਾਉਂਦੀਆਂ ਨੇ। ਦੋਨੇ ਗੱਲਾਂ ਨਾਲ ਨਾਲ ਸਮਝੀ ਜਾਣਾ। ਇੱਥੇ ਜੀਵ ਤੇ ਇਸ ਦਾ ਵਿਆਹ ਹੋਣ ਲੱਗਾ, ਇੱਥੇ ਵਿਵੇਕ ਵਿਰਾਗ ਦੇ ਮੰਗਲ ਦਾ ਜਿਹੜਾ ਸਾਜ ਹੈ ਉਹ ਇਕੱਤਰ ਕਰ ਲਿਆ ਗੁਰੂ ਕੇ ਪਿਆਰਿਆਂ ਨੇ ਕਿ ਹੁਣ ਸਾਡਾ ਪਰਮਾਤਮਾ ਦੇ ਨਾਲ ਵਿਆਹ ਹੋਣਾ ਹੈ। ਸਾਡੀ ਜਿੰਦ ਨੇ ਉਸ ਪਤੀ ਨੂੰ ਵਰਨਾ ਹੈ ਪਰਮਾਤਮਾ ਨੂੰ। ਇਸ ਕਰਕੇ ਵੈਰਾਗ ਵਿਵੇਕ ਦੇ ਸਾਰੇ ਮੰਗਲ ਤਿਆਰ ਹੋ ਰਹੇ ਹਨ।
ਰੱਬ ਆਪਣਾ ਗਾਇਆ ਰਾਮ,
ਉੱਥੇ ਫਿਰ ਆਪਣੇ ਪ੍ਰਭੂ ਮਾਲਕ ਨੂੰ ਹੋਰਨਾਂ ਦਾ ਲੜ ਛੱਡ ਕੇ, ਹੋਰਨਾਂ ਦਾ ਆਸ ਤਿਆਗ ਕੇ ਕੇਵਲ ਆਪਣੇ ਪ੍ਰਭੂ ਮਾਲਕ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ।
ਅਵਿਨਾਸੀ ਵਰ ਸੁਣਿਆ,
ਹੁਣ ਜਦੋਂ ਇਹ ਸੁਣਿਆ ਕਿ ਸਾਡਾ ਜਿਹੜਾ ਵਰ ਹੈ, ਜਿਹੜੀ ਜਿੰਦ ਨੇ ਜਿਸ ਪ੍ਰਾਹੁਣੇ ਨਾਲ ਵਿਆਹਿਆ ਜਾਣਾ ਹੈ, ਜਿਸ ਲਾੜੇ ਨਾਲ ਵਿਆਹਿਆ ਜਾਣਾ ਹੈ, ਇਹ ਦੁਨਿਆਵੀ ਨਹੀਂ, ਇਹ ਖਤਮ ਹੋਣ ਵਾਲਾ ਨਹੀਂ, ਇਹ ਨਾਸ ਤੋਂ ਰਹਿਤ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਜਦੋਂ ਇਹ ਸੰਤਾਂ ਭਗਤਾਂ ਤੋਂ, ਗੁਰਬਾਣੀ ਤੋਂ, ਗੁਰੂ ਕੇ ਸ਼ਬਦ ਤੋਂ, ਸ਼ਾਸਤਰਾਂ ਵੇਦਾਂ ਵਿੱਚੋਂ ਸਾਰੇ ਇਸਦੀ ਭਾਲ ਕਰਕੇ ਸੁਣਿਆ ਕਿ ਇਹ ਜਿਹੜਾ ਪਰਮਾਤਮਾ ਹੈ, ਅਸਲੀ ਵਰ ਹੈ, ਇਹ ਤਾਂ ਸਦਾ ਥਿਰ ਰਹਿਣ ਵਾਲਾ ਹੈ।
ਉਪਜਿਆ ਚਾਇਆ ਰਾਮ,
ਕਹਿੰਦੇ ਫਿਰ ਮਨ ਦੇ ਵਿੱਚ ਇੰਨਾ ਚਾਅ ਪੈਦਾ ਹੋਇਆ ਕਿ ਦੁਨੀਆਂ ਦੇ ਵਿੱਚ ਵਿਆਹ ਕਰਾਉਂਦੇ ਆ, ਫਿਰ ਮਰ ਜਾਂਦੇ ਆ, ਫਿਰ ਜੰਮਦੇ ਆ, ਫਿਰ ਵਿਆਹ ਕਰਾਉਂਦੇ ਆ। ਤੇ ਜਦੋਂ ਸਾਡੀ ਜਿੰਦ ਉਸ ਪ੍ਰਭੂ ਪਰਮਾਤਮਾ ਦੇ ਨਾਲ ਵਿਆਹ ਹੀ ਜਾਏਗੀ, ਜਿਹਨੇ ਕਦੇ ਮਰਨਾ ਹੀ ਨਹੀਂ, ਜਿਹਨੇ ਸਦਾ ਥਿਰ ਰਹਿਣਾ ਹੈ। ਜਦੋਂ ਇਹ ਪਤਾ ਲੱਗਾ ਕਿ ਪ੍ਰਭੂ ਨਾਮ ਦਾ ਐਸਾ ਇੱਕ ਅਸਰ ਹੈ ਜਿਹਦੇ ਪਰਮਾਤਮਾ ਦੇ ਨਾਲ ਸਾਡੀ ਜਿੰਦ ਨਹੀਂ ਵਰੀ ਜਾਣਾ ਹੈ, ਤੇ ਫਿਰ ਮਨ ਦੇ ਵਿੱਚ ਬਹੁਤ ਚਾਅ ਪੈਦਾ ਹੋ ਗਿਆ।
ਮਨ ਪ੍ਰੀਤ ਲਾਗੈ ਵੱਡਾ ਭਾਗ,
ਭਾਗਾਂ ਦੇ ਨਾਲ ਕਹਿੰਦੇ ਮਨੁੱਖਾ ਜਨਮ ਮਿਲ ਗਿਆ। ਪਤਾ ਲੱਗਾ ਕਿ ਮਨੁੱਖਾ ਜਨਮ ਦੇ ਵਿੱਚ ਹੀ ਤੇਰਾ ਇਹ ਵਿਆਹ ਹੋ ਸਕਦਾ ਹੈ, ਹੋਰ ਕਿਸੇ ਜਨਮ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ। ਇਸ ਕਰਕੇ ਮਨ ਦੇ ਵਿੱਚ ਬੜੀ ਪ੍ਰੀਤ ਲੱਗੀ, ਬੜਾ ਪ੍ਰੇਮ ਲੱਗ ਗਿਆ, ਕਿਉਂਕਿ ਵੱਡਿਆਂ ਭਾਗਾਂ ਦੇ ਨਾਲ ਇਹ ਜ਼ਿੰਦਗੀ ਪ੍ਰਾਪਤ ਹੋਈ ਹੈ।
ਰੱਬ ਮਿਲੀ ਹੈ ਪੂਰਨ ਪਤੇ,
ਹੁਣ ਕਹਿੰਦੇ ਭਾਈ ਕਿਵੇਂ ਮਿਲੀਏ ਤੇ ਕਦੋਂ ਮਿਲੀਏ? ਉਸ ਪੂਰਨ ਪਤੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ।
ਸਹਿਜ ਸਮਾਈ ਹੈ ਗੋਬਿੰਦ ਪਾਈ ਹੈ,
ਐਸੇ ਗੋਬਿੰਦ ਨੂੰ ਪਾ ਕੇ ਕਦੋਂ ਅਸੀਂ ਸਹਿਜ ਅਵਸਥਾ ਵਿੱਚ ਸਮਾਈ ਕਰ ਲਈਏ।
ਦੇਹ ਸਾਖੀਏ ਮੋਹ ਮਤ,
ਇਹ ਸਖੀ ਜਿਹੜੇ ਤੁਸੀਂ ਪਹਿਲਾਂ ਪਰਮਾਤਮਾ ਦੇ ਆਨੰਦ ਨੂੰ ਮਾਣ ਰਹੀਆਂ ਹੋ, ਜਿਹੜੀਆਂ ਪਹਿਲਾਂ ਹੀ ਉਸ ਦੇ ਨਾਲ ਵਰੀਆਂ ਹੋਈਆਂ ਹੋ, ਸਾਨੂੰ ਇੱਕ ਇਹੋ ਜਿਹੀ ਮਤ ਦੇਣੀ ਕਰੋ ਕਿ ਅਸੀਂ ਉਸ ਪਰਮਾਤਮਾ ਨੂੰ ਕਦੋਂ ਤੇ ਕਿਵੇਂ ਪ੍ਰਾਪਤ ਕਰੀਏ, ਇਹ ਸਾਨੂੰ ਜਾਂਚ ਦੱਸ ਦਿਓ, ਤਰੀਕਾ ਦੱਸ ਦਿਓ।
ਬਿਨ ਰਹਿਣ ਠਾਡੀ ਕਰੋ ਸੇਵਾ,
ਆਪ ਕਿਰਪਾ ਕਰਕੇ ਸਾਨੂੰ ਇਹ ਗੁਣ ਦੱਸ ਦਿਓ, ਤਰੀਕਾ ਦੱਸ ਦਿਓ, ਤੇ ਫਿਰ ਉਸ ਪ੍ਰਭੂ ਮਾਲਕ ਦੀ ਦਿਨ ਰਾਤ ਖੜੇ ਹੋ ਕੇ, ਇੱਕ ਭਾਰ ਹੋ ਕੇ ਅਸੀਂ ਉਹਦੀ ਸੇਵਾ ਕਰੀਏ, ਸਿਮਰਨ ਕਰੀਏ।
ਰੱਬ ਕਵਨ ਜੁਗਤੀ ਪਾਇਆ,
ਕਿਰਪਾ ਕਰ ਦਿਓ ਕਿ ਉਸ ਪ੍ਰਭੂ ਨੂੰ, ਉਸ ਵਰ ਨੂੰ ਕਿਵੇਂ ਵਰਿਆ, ਤੁਸੀਂ ਕਿਹੜੀ ਜੁਗਤੀ ਦੇ ਨਾਲ ਉਹਦੀ ਪ੍ਰਾਪਤੀ ਹੋਈ ਹੈ।
ਬਿਨਵੰਤ ਨਾਨਕ ਕਰੋ ਕਿਰਪਾ,
ਅਰਦਾਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਜਗਿਆਸੂ ਹੱਥ ਜੋੜ ਕੇ, ਹੇ ਜੀਵ ਤੂੰ ਹੱਥ ਜੋੜ ਕੇ ਬੇਨਤੀ ਕਰ ਕਿ ਸਾਡੇ ਤੇ ਐਸੀ ਕਿਰਪਾ ਕਰੋ ਜੀ।
ਮੋਹ ਲੜ ਲਾਇਆ,
ਮੈਨੂੰ ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਇਸ ਜੀਵ ਨੂੰ, ਪਤਨੀ ਨੂੰ, ਇਸਤਰੀ ਨੂੰ ਆਪਣੇ ਲੜ ਲਾ ਲਓ, ਆਪਣੇ ਨਾਲ ਵਰ ਲਓ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਵਿੱਚੋਂ ਭੇਦ ਕਰੋ।
ਭਇਆ ਸੁਮਾਹੜਾ ਹਰ ਰਤਨ ਵਿਸਾਹਾ ਰਾਮ।
ਭਾਈ ਬਹੁਤ ਸਾਰੇ ਮੰਡਲ ਗਾ ਜਾਂਦੇ, ਖੁਸ਼ੀਆਂ ਗਾਈਆਂ ਜਾਂਦੀਆਂ, ਬੜੀ ਪ੍ਰਸੰਨਤਾ ਵਿਆਹ ਵਾਲੇ ਘਰ ਹੁੰਦੀ ਹੈ। ਤੇ ਹੁਣ ਜਦੋਂ ਇੱਧਰ ਜਗਿਆਸੂ ਦੇ ਮਨ ਦੀ ਹਾਲਤ ਦੱਸਦੇ ਨੇ ਕਿ ਜਦੋਂ ਹੁਣ ਸਖੀਆਂ ਨੇ ਇਹ ਦੱਸ ਦਿੱਤਾ ਕਿ ਇਸ ਤਰੀਕੇ ਦੇ ਨਾਲ ਪ੍ਰਭੂ ਨੂੰ ਵਰਿਆ ਜਾ ਸਕਦਾ ਹੈ, ਤੇ ਫਿਰ ਬੜੀ ਮਨ ਦੇ ਵਿੱਚ ਪ੍ਰਸੰਨਤਾ ਹੁੰਦੀ ਹੈ, ਬੜੀ ਮਨ ਦੇ ਵਿੱਚ ਪ੍ਰਸੰਨਤਾ ਹੋਈ ਤੇ ਅਵਾਹ ਪੈਦਾ ਹੋ ਗਿਆ।
ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ।
ਭਾਲ ਕਰਦਿਆਂ 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 ਜਿਵੇਂ ਵਿਚੋਲਾ ਮਿਲਾਪ ਕਰਾਉਂਦਾ ਨਾ, ਤੇ ਇਸ ਤਰ੍ਹਾਂ ਕਹਿੰਦੇ ਸੰਤ ਲੱਭ ਪਿਆ, ਜਿਹੜਾ ਪਰਮਾਤਮਾ ਦੇ ਨਾਲ ਆਪ ਭੇਦਤਾ ਪਾ ਕੇ ਬੈਠਾ ਹੋਇਆ ਸੀ। ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਕਹਿੰਦੇ ਐਸੇ ਸੰਤ ਦੀ ਪ੍ਰਾਪਤੀ ਹੋ ਗਈ।
ਮਿਲੇ ਸੰਤ ਪਿਆਰੇ ਦਇਆ ਧਾਰੇ।
ਕਹਿੰਦੇ ਸੰਤ ਵੀ ਐਵੇਂ ਨਹੀਂ ਵਿਖਾਵੇ ਦੇ ਸੰਤ ਨਹੀਂ ਸੀ, ਕਹਿੰਦੇ ਪਿਆਰ ਵਾਲੇ ਸੰਤ ਸੀ, ਜਿਹਨਾਂ ਦਾ ਪਰਮਾਤਮਾ ਦੇ ਨਾਲ ਪਿਆਰ ਹੋਇਆ ਸੀ, ਪਿਆ ਹੋਇਆ ਸੀ, ਤੇ ਉਹਨਾਂ ਨੇ ਸਾਡੇ ਤੇ ਦਇਆ ਦ੍ਰਿਸ਼ਟੀ ਕੀਤੀ।
ਕਥੈ ਅਕਥ ਵਿਚਾਰ।
ਐਸੀ ਵਿਚਾਰ ਦੱਸ ਦਿੱਤੀ ਕਹਿੰਦੇ ਜਿਹਨੂੰ ਅਸੀਂ ਨਹੀਂ ਸੀ ਕਥਨ ਕਰ ਸਕਦੇ, ਕਦੇ ਸੁਣਿਓ ਹੀ ਨਹੀਂ ਸੀ। ਐਸੀ ਵਿਚਾਰ ਉਹਨਾਂ ਮਹਾਂਪੁਰਖਾਂ ਨੇ ਦੱਸ ਦਿੱਤੀ, ਤਤਸ਼ਟੀ ਲੱਖਣ ਦੱਸ ਦਿੱਤੇ ਪਰਮਾਤਮਾ ਨੇ ਕਿ ਹੇ ਜੀਵ, ਜਿਹੜਾ ਤੇਰਾ ਪਤੀ ਪਰਮਾਤਮਾ ਉਸਦੇ ਆਹ ਲੱਛਣ ਹਨ, ਆਹ ਤਤਸ਼ਟੀ ਲੱਖਣ ਹਨ ਉਸਦੇ।
ਇੱਕ ਚਿੱਤ ਇੱਕ ਮਨ ਧਿਆਏ ਸੁਆਮੀ।
ਉਸ ਸੰਤ ਨੇ ਸਾਨੂੰ ਦੱਸਿਆ ਕਿ ਆਪਣੇ ਸਵਾਮੀ ਆਪਣੇ ਪਤੀ ਨੂੰ ਰਤਾ ਮਾਤਰ ਵੀ ਸ਼ੰਕਾ ਨਾ ਕਰੀ, ਉਹਦੇ ਤੇ ਇੱਕ ਮਨ ਇੱਕ ਚਿੱਤ ਹੋ ਕੇ ਉਹਦੀ ਆਰਾਧਨਾ ਕਰੀ, ਉਸ ਦਾ ਜਾਪ ਕਰੀ।
ਲਾਏ ਪ੍ਰੀਤ ਪਿਆਰ।
ਭਾਈ ਪ੍ਰੀਤ ਲਾ ਕੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਕਲਗੀ ਧਰਮਾਰਾਜ ਜੀ ਫਰਮਾਉਂਦੇ ਨੇ, ਕਹਿੰਦੇ ਪ੍ਰੀਤ ਲਾ ਕੇ ਉਹਦੇ ਨਾਲ ਪਿਆਰ ਰੱਖੀ। ਇਹ ਨਾ ਹੋਵੇ ਕਿ ਤੂੰ ਉਸ ਪਤੀ ਦੀ ਭਾਲ ਵਿੱਚ ਹੋਵੇ ਤੇ ਪਿਆਰ ਕਿਸੇ ਨਾਲ ਹੋਰ ਪਾਈ ਫਿਰੇ, ਤੂੰ ਮੜੀਆਂ ਤੇ ਵੀ ਜਾਂਦੀ ਫਿਰੇ ਤੇ ਤੂੰ ਕੱਚੀਆਂ ਦੇਹਧਾਰੀਆਂ ਮਗਰ ਵੀ ਤੁਰੀ ਫਿਰੇ, ਇਹ ਮੇਰੀ ਜਿੰਦ ਵੇਖੀ ਕਿਤੇ ਇਸ ਭੁਲੇਖੇ ਵਿੱਚ ਨਾ ਪੈ ਜਾਈ। ਇੱਕੋ ਇੱਕ ਉਸ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰੱਖੀ।
ਹਰ ਜੋੜ ਪ੍ਰਭ ਪਹਿ ਕਰ ਬੇਨੰਤੀ।
ਉਹਨੇ ਹੱਥ ਜੋੜ ਕੇ ਪ੍ਰਭੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ, ਕਰ
ਮਿਲੈ ਹਰ ਦਸ ਲਾਹਾ।
ਇਹ ਪਰਮਾਤਮਾ ਤੇਰੇ ਨਾਲ ਮਿਲ ਕੇ ਸਾਨੂੰ ਤਾਂ ਤੇਰੇ ਨਾਮ ਦੇ ਜਸ ਦਾ ਲਾਭ ਹੀ ਪ੍ਰਾਪਤ ਹੋਣਾ ਹੈ।
ਬਿਨਵੰਤ ਨਾਨਕ ਦਾਸ ਤੇਰਾ।
ਹੱਥ ਜੋੜ ਕੇ ਬੇਨਤੀ ਕਿ ਮਹਾਰਾਜ ਸਾਡਾ ਕੋਈ ਸੁਹੱਪਣ ਨਹੀਂ ਕਿ ਅਸੀਂ ਬੜੇ ਸੋਹਣੇ ਹਾਂ ਤਾਂ ਸਾਡੇ ਨਾਲ ਤੇਰਾ ਵਿਆਹ ਹੋ ਰਿਹਾ। ਮਹਾਰਾਜ ਅਸੀਂ ਬੜੇ ਚੰਗੇ ਗੁਣਾਂ ਦੇ ਮਾਲਕ ਹਾਂ, ਸਾਡੇ ਕੋਲ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਰਗੇ ਸ਼ੁਭ ਗੁਣ ਹਨ, ਇਹ ਵੀ ਨਹੀਂ। ਸਾਡਾ ਬਹੁਤ ਚੰਗਾ ਜਪ ਤਪੀ ਜੀਵਨ ਹੈ, ਇਹ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤੇ ਸਾਡੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇਤਾ ਔਗਣ ਜੇਤਾ ਸਮੁੰਦਰ ਸੀ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਜੀ ਸਾਡੇ ਔਗਣਾਂ ਦਾ ਤਾਂ ਖਿਆਲ ਹੀ ਛੱਡ ਦਿਓ, ਆਪ ਮਿਹਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਤਰੁੱਠ ਕੇ ਸਾਨੂੰ ਵਰਨਾ ਕਰੋ, ਸਾਡੇ ਨਾਲ ਸਾਡੀ ਇਸ ਪ੍ਰੀਤ ਨੂੰ ਪ੍ਰਵਾਨ ਕਰੋ ਜੀ।
ਮੇਰਾ ਪ੍ਰਭ ਅਗਮ ਅਥਾਹ।
ਫੇਰ ਮਨ ਦੇ ਵਿੱਚ ਚਾਓ ਆ ਗਿਆ ਕਿ ਮੇਰਾ ਜਿਹੜਾ ਪ੍ਰਭੂ ਹੈ ਉਹ ਗਮਤਾ ਤੋਂ ਰਹਿਤ ਹੈ, ਉਹਦੀ ਅਥਾਹ ਸ਼ਕਤੀ ਹੈ, ਇੰਨੀਆਂ ਸ਼ਕਤੀਆਂ ਦਾ ਭੰਡਾਰਾ ਹੈ। ਜਦੋਂ ਅਸੀਂ ਉਸ ਜੋ ਪਤੀ ਪਰਮਾਤਮਾ ਦਾ ਮਿਲਾਪ ਚਾਹੁੰਦਿਆਂ ਹੋਇਆ ਇਹ ਅਰਦਾਸਾਂ ਕੀਤੀ ਹੈ ਕਿ ਮਹਾਰਾਜ ਤੇਰੀ ਸ਼ਕਤੀ ਵੀ ਅਥਾਹ ਹੈ, ਤੇਰਾ ਸਰੂਪ ਵੀ ਅਤ ਸੁੰਦਰ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਗੁਣ ਵੀ ਅਥਾਹ ਬੇਅੰਤ ਹਨ, ਤੇ ਸਾਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਇਹ ਮਰਜ਼ਾਦਾ ਹੈ, ਜੋ ਸ਼ਰਮ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਦਾ। ਮਹਾਰਾਜ ਤੁਸੀਂ ਨਿਵਾਣਿਆਂ ਦੇ ਮਾਣ ਹੋ, ਜਿਹਨਾਂ ਦਾ ਕਿਤੇ ਜ਼ੋਰ ਨਹੀਂ ਚੱਲਦਾ, ਮਹਾਰਾਜ ਤੁਸੀਂ ਉਹਨਾਂ ਦੀ ਵਿਆਹ ਫੜ ਲੈਂਦੇ ਹੋ, ਇਹ ਅਰਦਾਸਾਂ ਹਨ ਮਹਾਰਾਜ। ਇਸ ਕਰਕੇ ਇਹ ਜੀਵ ਰੂਪ ਇਸਤਰੀ ਨੂੰ ਮਹਾਰਾਜ ਆਪ ਪ੍ਰਵਾਨ ਕਰ ਲਓ, ਮਿਹਰ ਕਰੋ, ਅਸੀਂ ਤੁਹਾਡੀ ਸੇਵਾ ਕਰੀਏ, ਤੁਹਾਡਾ ਜਾਪ ਜਪੀਏ, ਅੰਮ੍ਰਿਤ ਵੇਲੇ ਦਰਸ਼ਨ ਕਰੀਏ, ਮਹਾਰਾਜ ਜੀ ਵਾਹਿਗੁਰੂ ਦਾ ਸਿਮਰਨ ਕਰੀਏ, ਸੰਗਤ ਵਿੱਚ ਜਾ ਕੇ ਸੇਵਾ ਕਰੀਏ, ਤੇ ਸਿਮਰਨ ਕਰਦਿਆਂ ਕਰਦਿਆਂ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਲਿਵ ਲੱਗ ਜਾਵੇ। ਇਹ ਅਰਦਾਸ ਕਰਨੀ ਹੈ। ਸਮਾਂ ਭਾਵੇਂ ਹੋ ਗਿਆ, ਸਾਧ ਸੰਗਤ ਜੀ ਇੱਕੋ ਮਿੰਟ ਵਾਸਤੇ ਸਾਰੀ ਸੰਗਤ ਨੇ ਮਿਲ ਕੇ ਜਾਪ ਕਰਨਾ ਕਿ ਮਹਾਰਾਜ ਸਾਨੂੰ ਆਹ ਜਾਤ ਦੇ ਦਿਓ। ਵਾਹਿਗੁਰੂ 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 ਭਾਈ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਇਹ ਦਾਤ ਵਾਹਿਗੁਰੂ ਨਾਮ ਦੀ ਦਾਤ ਬਖਸ਼ ਕੇ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਸਤਿਗੁਰੂ ਜੀ ਮਿਹਰ ਕਰਦੇ ਨੇ ਹਰ ਐਤਵਾਰ ਨੂੰ ਹਰ ਬੁੱਧਵਾਰ ਨੂੰ ਸਾਰੇ ਤਖਤਾਂ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, ਇੱਥੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਹੁੰਦਾ ਹੈ, ਹੋਰ ਵੀ ਬਹੁਤ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਸਮੇਂ ਸਮੇਂ ਤਿਆਰ ਹੁੰਦਾ ਰਹਿੰਦਾ ਹੈ। ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਬਣੋ। ਸਤਿਗੁਰੂ ਦੀਆਂ ਰਹਿਮਤਾਂ ਸਾਡੇ 'ਤੇ ਹੋਣਗੀਆਂ, ਦੋ ਦਿਨ ਦੀ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਬਖਸ਼ ਲੈਣ। ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ ਜੀ।
ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰਿ ਜਸ ਲਾਲ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਹਰਿ ਪ੍ਰਭ ਲਗਨ ਮਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।